ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਛੇ ਫਿਰ ਗਰਬਾਸ ਨਾ ਪਰਿਆਰੇ ਤਤ ਵਿਚਾਰ ਯਹਿ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦਾ ਪਿਆਰ ਲੈਣ ਲਈ ਧੰਨ ਗੁਰੂ ਪੰਚਮ ਗੁਰਦੇਵ ਜੀ ਦੇ ਸੀਨੇ ਦੀ ਆਸੀਸ ਲੈਣ ਲਈ ਇਕੱਤਰ ਹੋਏ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਵਿਸ਼ੇਸ਼ ਦੀਵਾਨ ਢਾਡੀ ਗੁਰਸਿੱਖਾਂ ਨੇ ਗੁਰੂ ਇਤਿਹਾਸ ਰਾਹੀਂ ਸਾਨੂੰ ਨਿਹਾਲ ਕੀਤਾ ਹੈ ਜਿਸ ਧੰਨ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਨੂੰ ਆਧਾਰ ਬਣਾ ਕੇ ਅਸੀਂ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ ਉਸ ਪਵਿੱਤਰ ਸ਼ਬਦ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਸਰਵਣ ਕੀਤਾ। ਕੱਲ ਵਿਚਾਰ ਦੀ ਲੜੀ ਇੱਥੇ ਸੰਪੂਰਨ ਕੀਤੀ ਸੀ ਕਿ ਪਰਮਾਤਮਾ ਦੀ ਪ੍ਰੀਤ ਇੱਕ ਉਹ ਅਗੰਮੀ ਖਿੱਚ ਹੈ ਕਿ ਜਿਹੜੀ ਸਰੀਰ ਦੇ ਬਿਨਸਨ ਤੋਂ ਬਾਅਦ ਵੀ ਕਦੀ ਟੁੱਟਦੀ ਨਹੀਂ ਤੇ ਉਸ ਪਰਮਾਤਮਾ ਨੇ ਇਸ ਪ੍ਰੀਤ ਦੀ ਦਾਤ ਇਸ ਸੰਸਾਰ ਦੇ ਹਰ ਇੱਕ ਜੀਵ ਦੇ ਅੰਦਰ ਟਿਕਾ ਦਿੱਤੀ ਹੈ। ਉਹ ਤਾਂਘ, ਉਹ ਤੜਫ, ਉਹ ਖਿੱਚ ਵੱਖ ਵੱਖ ਰੂਪਾਂ ਵਿੱਚ ਅਨੇਕਾਂ ਜੀਵਾਂ ਵਿੱਚ ਹਰ ਇੱਕ ਜੀਵ ਵਿੱਚ ਪਰਮਾਤਮਾ ਨੇ ਪ੍ਰਗਟ ਕੀਤੀ। ਆਓ ਅੱਜ ਇਸ ਰਹਾਉ ਦੀ ਤੁਕ ਨੂੰ ਆਪਾਂ ਸੰਪੂਰਨ ਕਰ ਸਕੀਏ ਵਿਚਾਰ ਅਨੁਸਾਰ। ਸੇਵਕ ਕੀ ਓੜਕ ਨਿਭ ਕੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਪ੍ਰੀਤ ਔੜਕ ਆਖੀਰ ਤੱਕ ਨਿਭ ਗਈ, उस पार ब्रह्म परमेश्वर नू सेवक ने जिउंदियां भी दिन रात याद कीता ते जदो इस संसार तो कूच कर लगे ते चलदियां होयां भी सेवक नू परमात्मा दी याद विसरी नहीं। विचार प्रारंभन तो पहला आप बख्शो आशीष और गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। प्रीत परमेश्वर दी ओ दात है कि जेड़ी साडे अंतर आत्मे नू धू पा के उस परम पिता परमेश्वर तक ले जांदी है। बदलां विच्चों पानी दियां बूंदां, पानी दियां कणियां धरती ते डिगदियां ने, पर उस पानी दी बूंद विच भी परमात्मा ने एक खिच टिका दित्ती। समुंदर अजे पानी दी बूंद ने देखिया नहीं, पर उस अदृष्ट समुंदर वाले पासे पानी दी बूंद बड़ी तेजी दे नाल दौड़ना शुरू कर देंदी है। आखर ओ खिच है कि जेड़ी इस पानी दी बूंद नू समुंदर वाले पासे खिच के ले जा रही है। इसे तरह प्रीत एक अंदर दी ओ खिच है कि प्यावे उस प्यारे प्रभु दे अजे दीदार नहीं पाए, पर इस गल नू याद रखिए कि बूंद ने समुंदर नहीं देखिया, नदी ने अजे समुंदर तक अपनी पहुंच नहीं बनाई, पर पानी दी तड़प दस दी पई है कि रुकी ना, समुंदर है। जे ना हुंदा ते तेरे अंदर मिलन दी खेची क्यों पैदा हुंदी। पानी ने नदी ने समुंदर नहीं देखिया, पर ओ खिच ओनू समुंदर वाले पासे धू के ले जा रही है। परमेश्वर दा प्यारा सेवक ओनू अनेकां रुकावटां भी आउंदियां आउण, पर प्रीत एक रब दी ऐसी दात है ओ दुनिया दी हर मुसीबत नाल टक्कर लै के भी अपने प्यारे दे तक पहुंच जांदा है। बाणी विचों आओ आपां दर्शन करिए ते फिर असी विचारांगे कि धन गुरु अर्जुन देव तत्ती तवी ते बैठदियां होयां भी आखीरली रात जड़ी अत दी कष्टां भरी सी दुनिया दी नजर विच, उस रात भी मेरे गुरु अर्जुन देव जी नू वाहिगुरु जी दी याद नहीं भुली। धन गुरु ग्रंथ साहिब दी बाणी विच प्रीत ते प्यार करन वाले सेवक दी व्याख्या करदिआं धन गुरु अंगद साहिब जी ने एक बचन उचारण कीता है ते गुरु ग्रंथ साहिब दी बाणी विच गुरु अंगद साहिब दा यह पहला शलोक है ते ओ शलोक है जिस प्यारे स्यों ने सेवक की ओड़क निभकी प्रीत। जिस प्यारे दे नाल साडा प्यार होवे ते प्यार करन वाला कदी अपने आप तो कुछ लुकोंदा नहीं। जिस प्यारे स्यों ने तिस आगे मर चलिए त्रिग जीवन संसार ताके पाछे जीवना। जे प्यारे नाल प्यार है ते फिर ओदे तो बिना जीना कोई जिंदगी नहीं। तिस आगे मर चलिए दा अर्थे उस प्यारे तो अपने आप नू कुर्बान कर दे के जिस नाल तेरे अंदर दी सांझ पै गई है। दूसरी बेनती देखो असी बाणी पढ़दे हां ते बाबा फरीद जी दा एक प्रमाण पिछले दिनी मैं अर्ज कीता सी, अज थोड़ा जिहा विस्तार नाल बेनती करनी चाहना कि ओ प्रेमी कादा कि जिन्हों मुश्किलां जिन्हों रुकावटां रोक लें। असी कई बारी ये शब्द कहने हैं कि परमात्मा दा नाम जपण नू बड़ा चित करदा है, पर आ चीजां अजे मेरे लिए रुकावटां ने, अजे मेरे लिए समा नहीं। सच जानो ओ बंदा झूठ बोलदा है। परमात्मा नू प्यार करन वाला सहूलतां दा मोहताज नहीं। दरियावां नू कदी किसे ने राह नहीं बना के दिते। अंदर दी तड़प होवे ते दरिया पहाड़ां नू चीर के भी राह बना लेंदे। जे तड़प है तां क्यों नहीं इंसान चलेगा। ਜਦੋਂ ਅਸੀਂ ਕਹਿੰਦੇ ਹਾਂ ਆਹ ਕੁਛ ਮਿਲ ਜਾ, ਆਹ ਕੁਛ ਮੈਂ ਕਰ ਲਵਾਂ, ਫਿਰ ਸਿਮਰਨ ਕਰਾਂਗਾ, ਸਹੀ ਅਰਥਾਂ ਵਿੱਚ ਬੰਦਾ ਆਪਣੀ ਜ਼ਿੰਦਗੀ ਦੇ ਦਿਨਾਂ ਵਿੱਚ ਟਾਲ ਮਟੋਲ ਕਰਦਾ ਪਿਆ, ਜਿਹਦੇ ਅੰਦਰ ਪ੍ਰੀਤ ਹੋਵੇ ਉਹ ਸਹੂਲਤਾਂ ਤੇ ਸਾਧਨਾ ਪਿੱਛੇ ਨਹੀਂ ਜਾਂਦਾ, ਉਹ ਧਰਤੀ ਦੀ ਖਿੱਕ ਤੇ ਬੈਠਾ, ਰੋੜਾਂ ਦੀ ਸੇਜ ਤੇ ਬੈਠਾ ਵੀ ਮਿੱਤਰ ਪਿਆਰੇ ਦੇ ਗੀਤ ਗਾਉਂਦਾ, ਉਹ ਭਾਲਦਾ ਮੈਨੂੰ ਰਜਾਈ ਮਿਲੇ। ਪ੍ਰੀਤ ਸੰਸਾਰ ਦੀਆਂ ਸਹੂਲਤਾਂ ਦੀ ਮੁਹਤਾਜ ਨਹੀਂ। ਬਾਬਾ ਫਰੀਦ ਜੀ ਨੇ ਆਪਣੀ ਰਸਨਾ ਤੋਂ ਦੋ ਸ਼ਲੋਕ ਕਹੇ, ਉਹ ਸ਼ਲੋਕ ਅਕਸਰ ਤੁਸੀਂ ਪੜ੍ਹਦੇ ਹੋ। ਉਹ ਸ਼ਲੋਕ ਨੇ ਕਿ ਗਲੀਏ ਚਿੱਕੜ ਦੂਰ ਘਰ, ਸੇਵਕ ਦੀ ਪ੍ਰੀਤ ਕੀ ਹੈ, ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹ ਤਾਂ ਟੁੱਟੈ ਨੇ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹ, ਜੈ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇ, ਸੇਵਕ ਕੀ ਓੜਕ ਨਿਭਕੀ ਪ੍ਰੀਤ। ਪਾਵਾਂ ਭੂਮਿਕਾ ਬੰਨਣ ਵਾਲਿਆਂ ਨੇ ਇਹਦੇ ਆਧਾਰ ਇੱਕ ਸਾਖੀ ਦੇ ਦਿੱਤੀ ਕਿ ਬਾਬਾ ਫਰੀਦ ਰੋਜ਼ ਜਾਂਦੇ ਸਨ, ਅੱਜ ਮੀਂਹ ਪੈ ਗਿਆ ਮੁਰਸ਼ਦ ਦੇ ਦਰ ਤੇ ਜਾਣ ਲਈ, ਤੇ ਉਹਨਾਂ ਨੇ ਇਹ ਬਚਨ ਕਹਿ ਦਿੱਤੇ। ਪਰ ਗੁਰਮੁਖੋ, ਕਦੀ ਇਸ ਸ਼ਬਦ ਦੀ ਹੋਰ ਡੂੰਘਾਈ ਵਿੱਚ ਜਾਈਏ ਤੇ ਅਰਥ ਜਦੋਂ ਵੀ ਕੋਈ ਕਰੇ, ਭਾਵੇਂ ਕੋਈ ਲਿਖ ਕੇ ਅਰਥ ਕਰੇ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਕੇ ਕਥਾ ਵਿੱਚ ਕੋਈ ਅਰਥ ਕਰੇ, ਜਿਹੜਾ ਇਨਸਾਨ ਅਰਥ ਕਰਦਿਆਂ ਦਾਵਾ ਪੇਸ਼ ਕਰਦਾ ਵੀ ਮੈਂ ਅਖੀਰਲਾ ਸੱਚ ਕਹਿ ਰਿਹਾ, ਉਹ ਭੁਲੇਖੇ ਵਿੱਚ ਜੀ ਰਿਹਾ। ਗੁਰੂ ਅਸੀਮ ਹੈ ਤੇ ਅਸੀਂ ਸੀਮਾ ਵਿੱਚ ਰਹਿਣ ਵਾਲੇ ਅਸੀਮ ਦਾ ਕਦੀ ਅੰਤ ਨਹੀਂ ਪਾ ਸਕਦੇ, ਅਰਥਾਂ ਦਾ ਦਾਵਾ ਨਹੀਂ ਹੋ ਸਕਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ, ਇੱਕ ਖਿੰਨ ਵਿੱਚੋਂ ਨਿਕਲ ਕੇ ਰਸਤੇ ਵਿੱਚ ਹਜ਼ੂਰ ਨੇ ਜਪਜੀ ਸਾਹਿਬ ਦੇ ਅਰਥ ਕੀਤੇ, ਹਾਲਾਂਕਿ ਜਿਤਨੇ ਬਿਖਮ ਤੇ ਮਹਿੰਗੇ ਜਪਜੀ ਸਾਹਿਬ ਦੇ ਅਰਥ ਨੇ, ਸ਼ਾਇਦ ਇੰਨੇ ਮਹਿੰਗੇ ਅਰਥ ਕਿਸੇ ਹੋਰ ਬਾਣੀ ਦੇ ਹੋਣ। ਜਿਨ੍ਹਾਂ ਅਰਥਾਂ ਵਿੱਚ ਆ ਕੇ, ਜਿਸ ਬਾਣੀ ਵਿੱਚ ਆ ਕੇ ਮੇਰੇ ਆਦਿ ਗੁਰੂ ਨਾਨਕ ਸਾਹਿਬ ਨੇ ਇਹ ਤੁਕ ਕਹਿ ਕੇ ਸਾਨੂੰ ਚੁੱਪ ਕਰਾ ਦਿੱਤਾ ਕਿ ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਖਰੀ ਅਰਥ ਲੋਹਾ, ਕਹਿੰਦੇ ਨੇ ਜਿਵੇਂ ਦੰਦਾਂ ਦੇ ਨਾਲ ਲੋਹੇ ਨੂੰ ਚਬਾਣਾ ਮੁਸ਼ਕਲ ਹੈ, ਇਸ ਤਰ੍ਹਾਂ ਜਿਸ ਪਰਮਾਤਮਾ ਦੇ ਘਰ ਦੀ ਸੱਚਖੰਡ ਦੀ ਗੱਲ ਮੈਂ ਕਰ ਰਿਹਾ, ਕਹਿੰਦੇ ਉਹਦੀ ਪੂਰੀ ਗੱਲ ਨਹੀਂ ਕੀਤੀ ਜਾ ਸਕਦੀ, ਜਿਵੇਂ ਦੰਦਾਂ ਨਾਲ ਲੋਹਾ ਨਹੀਂ ਚਬਾਇਆ ਜਾ ਸਕਦਾ ਤੇ ਉਸ ਪਿਆਰੇ ਨੂੰ ਕੋਈ ਆਪਣੀ ਜ਼ਬਾਨ ਨਾਲ ਕਥਨ ਨਹੀਂ ਕਰ ਸਕਦਾ। ਜੇ ਸਮਰੱਥ ਗੁਰੂ ਇਹ ਬਚਨ ਕਹਿੰਦੇ ਨੇ, ਸਾਡੀ ਕੀੜਿਆਂ ਦੀ ਕੀ ਖਸਤੀ, ਅਸੀਂ ਦਾਵਾ ਕਰਕੇ ਕਹੀਏ ਕਿ ਮੈਂ ਬਾਣੀ ਦੇ ਅਰਥ ਪੂਰੇ ਕਰ ਦਿੱਤੇ, ਕਦਾਚਿਤ ਨਹੀਂ। ਉੱਥੇ ਹਜ਼ੂਰ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਜਿਸ ਦਿਨ ਅਰਥਾਂ ਦੀ ਸੰਪੂਰਨਤਾ ਹੋਈ ਤੇ ਜਿਨ੍ਹਾਂ ਨੇ ਅਰਥ ਜਪਜੀ ਸਾਹਿਬ ਦੇ ਸੁਣੇ ਸਨ, ਉਹਨਾਂ ਵਿੱਚੋਂ ਗੁਰਸਿੱਖਾਂ ਨੇ ਖੱਤ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਆਪ ਜੀ ਨੇ ਮਿਹਰ ਕੀਤੀ, ਇੰਨੇ ਪਿਆਰ ਨਾਲ ਸਾਨੂੰ ਅਰਥ ਤੁਸਾਂ ਸੁਣਾਏ ਜਪਜੀ ਸਾਹਿਬ ਦੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਬੇਨਤੀ ਦਾ ਜੋ ਉੱਤਰ ਦਿੱਤਾ ਉਹ ਗੁਰਬਿਲਾਸ ਦੀਆਂ ਦੋ ਸਤਰਾਂ ਨੇ। ਕਹਿਣ ਲੱਗੇ, ਬਹੁਰ ਸ੍ਰੀ ਮੁਖ ਬਚਨ ਬਖਾਨੋ, ਇਹ ਬੇਨਤੀ ਸੁਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਬਖਾਨਣੇ ਕੀਤੇ, ਕਹਿਣੇ ਕੀਤੇ, ਬਹੁਰ ਸ੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੋ, ਅਸੀਂ ਜਿੰਨੀ ਕੁਛ ਸਮਝ ਪਈ ਕਹਿ ਦਿੱਤਾ, ਬਾਕੀ ਇਹਦੇ ਅਰਥ ਤਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜਾਣ, ਉਹਨਾਂ ਅਰਥਾਂ ਨੂੰ ਗੁਰੂ ਜਾਣੇ। ਅਸੀਂ ਇਹ ਬਚਨ ਜਦੋਂ ਪੜ੍ਹਨੇ ਆ, ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹ ਤਾਂ ਟੁੱਟੈ ਨੇ, ਹੁਣ ਕਿਹੜੀਆਂ ਗਲੀਆਂ ਨੇ ਜਿਨ੍ਹਾਂ ਵਿੱਚ ਚਿੱਕੜ ਭਰਿਆ ਪਿਆ ਹੈ, ਕਿਹੜੀ ਕੰਬਲੀ ਹੈ ਜਿਨੇ ਸਾਡੇ ਤਨ ਉੱਤੇ ਪਈ ਭਿੱਜ ਕੇ ਭਾਰੀ ਹੋ ਗਈ, ਤੇ ਪਿਆਰਿਓ ਕਿਹੜਾ ਦੂਰ ਘਰ ਹੈ। ਅਖਰੀ ਅਰਥ ਸਿਰਫ ਇਹ ਨੇ ਕਿ ਗਲੀਆਂ ਵਿੱਚ ਚਿੱਕੜ ਹੈ, ਕਿਵੇਂ ਤੁਰ ਕੇ ਜਾਵਾਂ, ਮੀਂਹ ਪੈਂਦਾ ਪੈਰ ਚਿੱਕੜ ਖਿੱਚਦਾ ਪਿਆ, ਕੰਬਲੀ ਭਿੱਜ ਗਈ। ਜੇ ਕਿਤੇ ਬਾਣੀ ਨੂੰ ਹੋਰ ਬਰੀਕੀ ਨਾਲ ਅਸੀਂ ਪੜੀਏ, ਮਨੁੱਖ ਦੇ ਆਪਣੇ ਅੰਦਰ ਦੀਆਂ ਗਲੀਆਂ ਨੇ ਜਿਹੜੀਆਂ ਰੱਬ ਵਾਲੇ ਪਾਸੇ ਜਾਣ ਨਹੀਂ ਦਿੰਦੀਆਂ, ਸਾਰੀਆਂ ਗਲੀਆਂ ਕੇਵਲ ਵਾਸ਼ਨਾ ਦੀ ਚਿੱਕੜ ਨਾਲ ਹੀ ਭਰੀਆਂ, ਤੁਰ ਨਹੀਂ ਦਿੰਦੀਆਂ ਪਈਆਂ। ਨੇਤਰ ਇਹ ਸੁਰਾਖ ਨੇ, ਕੀ ਇਹ ਗਲੀਆਂ ਚਿੱਕੜ ਨਾਲ ਭਰੀਆਂ ਨਹੀਂ ਪਈਆਂ? ਕੰਨ ਸੁਰਾਖ ਨੇ, ਗਲੀਆਂ ਨੇ, ਜਿਨ੍ਹਾਂ ਰਾਹੀਂ ਗੁਰੂ ਕੇ ਸ਼ਬਦ ਦੀ ਆਵਾਜ਼ ਅੰਦਰ ਪਹੁੰਚਣੀ ਸੀ, ਸਾਰੀਆਂ ਗਲੀਆਂ ਮੋਹ ਦੇ ਨਾਲ ਵਾਸ਼ਨਾ ਦੇ ਚਿੱਕੜ ਨਾਲ ਭਰੀਆਂ ਨੇ ਤੇ ਕਹਿੰਦੇ ਨੇ ਜਦੋਂ ਅਭਿਆਸ ਕਰਨ ਲੱਗਣਾ ਕੀ ਕਰਾਂ ਇਹ ਗਲੀਆਂ ਦਾ ਚਿੱਕੜ ਮੈਨੂੰ ਪਿਆਰਿਆ ਤੇਰੇ ਦਰ ਤੱਕ ਪਹੁੰਚਣ ਹੀ ਨਹੀਂ ਦਿੰਦਾ। ਮੈਂ ਇਹਨਾਂ ਵਿੱਚ ਹੀ ਉਲਝਿਆ, ਕਦੀ ਅੱਖਾਂ ਦਾ ਦੇਖਿਆ ਸਾਹਮਣੇ ਆ ਗਿਆ, ਕਦੀ ਕੰਨਾਂ ਦਾ ਸੁਣਿਆ ਸਾਹਮਣੇ ਆ ਗਿਆ, ਕਦੀ ਜ਼ਬਾਨ ਦਾ ਬੋਲਣਾ ਸਾਹਮਣੇ ਆ ਗਿਆ, ਗਲੀਏ ਚਿੱਕੜ ਤੇ ਦੂਸਰੀ ਮੇਰੇ ਮਾਲਕ ਦੂਰ ਘਰ ਨੇੜੇ ਹੋਵੇ ਤੇ ਮੈਂ ਇੱਕ ਖਿਣ ਚ ਪਹੁੰਚ ਜਾਵਾਂ। ਤੇਰਾ ਘਰ ਬੜਾ ਦੂਰ ਹੈ, ਅਸਲ ਵਿੱਚ ਇਹ ਦੂਰੀ ਤਾਂ ਮੈਂ ਖੁਦ ਹੀ ਬਣਾ ਲਈ ਹੈ। ਅੱਜ ਮੈਂ ਅਰਜ ਵੀ ਕਰਕੇ ਆਇਆ ਕਿ ਦੇਖੋ ਸੰਕ੍ਰਾਂਤ ਦਾ ਦਿਨ ਹੈ, ਆਸਾੜ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ। 12 ਮਾਹ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਪਰਮਾਤਮਾ ਤੂੰ ਵਿਛੋੜ ਦਿੱਤਾ, ਬਸ ਗੁਰੂ ਅਰਜੁਨ ਦੇਵ ਦੀ ਨਿਮਰਤਾ ਦੇਖੋ, ਕਹਿਣ ਲੱਗੇ ਵਿਛੜੇ ਹਾਂ ਆਪਣੇ ਕਰਮਾਂ ਕਰਕੇ, ਮੇਰੇ ਕੀਤੇ ਕਰਮਾਂ ਨੇ ਤੇਰੇ ਤੋਂ ਵਿਛੋੜ ਦਿੱਤਾ, ਪਰ ਆਪਣੇ ਕਰਮਾਂ ਦੇ ਦਾਅਵੇ ਨਾਲ ਮਿਲ ਨਹੀਂ ਸਕਾਂਗੇ। ਕਰਮ ਵਿਛੋੜ ਸਕਦੇ ਨੇ ਪਰ ਤੇਰੀ ਕਿਰਪਾ ਹੀ ਮਿਲਾ ਸਕਦੀ। ਅਸੀਂ ਇਹ ਬਚਨ ਪੜ੍ਹੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਕੀਤੇ ਹੋਏ ਕਰਮਾਂ ਕਰਕੇ ਵਿਛੜਿਆ, ਕਰਮ ਸਾਡੇ ਕਿੰਨਾ ਕੁ ਸਾਨੂੰ ਮਿਲਾ ਸਕਣਗੇ। ਹਜ਼ੂਰ ਨੇ ਕਿਹਾ ਦੂਰ ਘਰ ਦਾ ਅਰਥ ਕੀ ਹੈ? ਦੂਰ ਘਰ ਦਾ ਅਰਥ ਕਿਤੇ ਬਾਹਰ ਦੀ ਧਰਾਤਲ ਦੀ ਜ਼ਮੀਨ ਦੀ ਦੂਰੀ ਨਹੀਂ, ਕਿਉਂਕਿ ਇਹ ਅੰਦਰ ਕਈ ਜਨਮਾਂ ਦਾ ਪਿਆਰੇ ਤੋਂ ਦੂਰ ਹੋ ਚੁੱਕਾ ਹੈ। ਉਹ ਦੂਰੀ ਹੈ ਜਿਹਨੂੰ ਬਾਬਾ ਜੀ ਨੇ ਕਿਹਾ ਕਿ ਐਸੇ ਘਰ ਹਮ ਬਹੁਤ ਬਸਾਏ, ਕਿੰਨੇ ਪਤਾ ਨਹੀਂ ਆ ਸਰੀਰ ਖੰਡਾ ਚੁੱਕੇ ਹਾਂ ਤੇ ਕਿੰਨੇ ਜਨਮਾਂ ਤੋਂ ਚੋਲੇ ਬਦਲਦੇ ਹੁੰਦੇ ਪਏ ਆ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪੁਨਰ ਜਨਮ ਨੂੰ ਮੰਨਿਆ ਹੈ, ਆਵਾਗੌਨ ਨੂੰ ਮੰਨਿਆ ਹੈ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਿੰਨੀ ਦੂਰੀ ਪੈ ਗਈ? ਕਹਿਣ ਲੱਗੇ ਕੱਤ ਕੀ ਮਾਈ ਬਾਪ ਕੱਤ ਕੇਰਾ, ਕਿਦੋਂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਤੇ ਦੂਰੀ ਇਸ ਕਰਕੇ ਬਣ ਗਈ, ਉਹਦੇ ਚ ਇੱਕ ਤੋਕ ਹੈ, ਕੇਤੇ ਰੁੱਖ ਬਿਰਖ ਹਮ ਚੀਨੇ, ਬੜਾ ਦੂਰ ਘਰ ਬਣ ਗਿਆ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਦੂਰ ਘਰ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਖ ਜੋ, ਇਹ ਸਾਰੀਆਂ ਜੂਨਾਂ ਤੇਰੇ ਤੋਂ ਦੂਰੀ ਬਣਾਉਂਦੀ ਨਹੀਂ। ਬਾਬਾ ਜੀ ਨੇ ਕਿਹਾ ਇੱਕ ਤਾਂ ਗਲੀਆਂ ਵਿੱਚ ਚਿੱਕੜ, ਦੂਸਰੀ ਘਰ ਦੀ ਦੂਰੀ, ਪਰ ਕਹਿਣ ਲੱਗੇ ਇੱਕ ਤੂੰ ਪਿਆਰ ਦੀ ਚਿੰਗ ਜ਼ਰੂਰ ਟਿਕਾ ਦਿੱਤੀ, ਤੈਨੂੰ ਮੁਹੱਬਤ, ਤੈਨੂੰ ਇਸ਼ਕ, ਤੈਨੂੰ ਪਿਆਰ ਕਰਨ ਦਾ ਅੰਦਰ ਚਾਹ ਬਣਿਆ ਰਿਹਾ। ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਜਦੋਂ ਤੁਰਨਾ ਵਾ ਪਿਆਰਿਓ ਲੋਕ ਲਾਜ ਦਾ ਮੀਂਹ ਪੈਂਦਾ ਤੇ ਇਹ ਕੰਬਲ ਭਾਰਾ ਹੋ ਜਾਂਦਾ ਹੈ, ਸੱਚੀ ਮੁੱਚ ਪੈਂਦਾ ਹੈ, ਤੁਰਨੀ ਅੱਗੇ ਦਿੰਦਾ, ਖੌਮੇ ਦੀ ਬਰਸਾਤ ਵੀ ਆਉਂਦੀ ਏ। ਜਿਉਂ ਜਿਉਂ ਬੰਦਾ ਤੁਰਦਾ ਤੇ ਪੁਰਾਣੇ ਮਹਾਂਪੁਰਸ਼ ਜਿੰਨਾ ਬੰਦਾ ਖਲਜਗਨ ਚ ਫਸਦਾ ਸੀ ਉਹਨੂੰ ਕਹਿੰਦੇ ਸਨ ਇਹ ਵਿਚਾਰਾ ਕੀ ਕਰੇ ਦਾ ਕੰਬਲੀ ਭਾਰਾ ਹੋ ਗਿਆ, ਕੰਬਲੀ ਭਾਰੀ ਹੋ ਗਈ, ਪਰਿਵਾਰ ਦਾ ਸੰਸਾਰ ਦਾ ਦੁਨੀਆਂ ਦਾ ਮੋਹ ਜਿਹੜਾ ਮੀਂਹ ਦੀ ਤਰ੍ਹਾਂ ਤੇ ਕੰਬਲ ਇੰਨਾ ਭਾਰਾ ਹੋਇਆ ਹੁਣ ਅੱਗੇ ਤੁਰਿਆ ਨਹੀਂ ਜਾਂਦਾ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਬਾਬਾ ਜੀ ਸਾਨੂੰ ਮੰਜ਼ਿਲ ਤੇ ਪਹੁੰਚਾਉਣ ਦੀ ਗੱਲ ਕਹਿਣਗੇ। ਕਹਿਣ ਲੱਗੇ ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇ, ਜੇ ਤੁਰਨਾ ਵਾ ਤਾਂ ਹੋਰ ਕੰਬਲ ਭਿੱਜਦਾ, ਜੇ ਨਹੀਂ ਜਾਂਦਾ ਤੇ ਪਿਆਰ ਟੁੱਟਦਾ। ਕਹਿੰਦੇ ਨੇ ਨਹੀਂ ਦਾਤਾ, ਤੂੰ ਸੀਨੇ ਦਾ ਖਿੱਚ ਦਈ, ਸੀਨੇ ਦਾ ਪਿਆਰ ਦਈ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੈਂ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇ। ਪ੍ਰੀਤ ਇੱਕ ਐਸੀ ਹੈ ਕਿ ਜਿਹੜੀ ਉਹ ਆਏਗੀ ਜੇ ਅੰਦਰ ਦਾ ਦਰਦ ਲੈ ਕੇ ਅਸੀਂ ਪਿਆਰੇ ਨੂੰ ਪੁਕਾਰਾਂਗੇ। ਮੈਂ 3 ਪ੍ਰਮਾਣ ਸਿਰਫ ਬਾਣੀ ਵਿੱਚੋਂ ਦੇਣੇ ਚਾਹਨਾ, ਇੱਕ ਬਾਬੇ ਕਬੀਰ ਜੀ ਦਾ, ਇੱਕ ਮੇਰੇ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੇ ਇੱਕ ਭਗਤ ਨਾਮਦੇਵ ਜੀ ਦਾ। ਕਿਉਂਕਿ ਕੱਲ ਵੀ ਅਰਜ਼ ਕੀਤੀ, ਪ੍ਰੀਤ ਦੇ ਰਸਤੇ ਵਿੱਚ ਅਨੇਕਾਂ ਰੁਕਾਵਟਾਂ ਆਉਂਦੀਆਂ ਨੇ, ਪਰ ਕੁਛ ਲੋਕ ਉਹਨਾਂ ਰੁਕਾਵਟਾਂ ਨੂੰ ਦੇਖ ਕੇ ਬੁਝ ਦਿਲ ਕਾਇਰ ਬਣ ਕੇ ਪਿਛਾਂ ਮੁੜ ਜਾਂਦੇ ਨੇ। ਪਰ ਜਿਹੜੇ ਆਗਾਂ ਕੁ ਤਰਾਂਗ ਪਿਛਾਂ ਫੇਰ ਨਾ ਮੋਢੜਾ, ਉਹ ਕਹਿੰਦੇ ਨਾਨਕ ਸਿੱਜ ਅਵੇਖਾ ਵਾਰ ਬੌੜ ਨਾ ਹੋਵੀ, ਜਨ ਬੜਾ ਹੁਣ ਰੁਕ ਨਾ, ਆਪਣੇ ਇਸ ਜ਼ਿੰਦਗੀ ਦੇ ਸਮੇਂ ਨੂੰ ਸਬਲ ਕਰ ਲੈ। ਤਿੰਨਾਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਾਂ ਦਾ ਵੀ ਇਹ ਮਾਤ ਤ੍ਰਿ ਦਾ ਵੀ ਪ੍ਰਸ਼ਨ ਹੈ ਇਸ ਪ੍ਰੀਤ ਦੇ ਸੰਬੰਧੀ ਭਗਤ ਨਾਮਦੇਵ ਜੀ ਮਾਂ ਦਾ ਤਰਲਾ ਹੈ ਕਿ ਛੱਡ ਕਿਹੜੇ ਤੂੰ ਵਹਿਣ ਵਿੱਚ ਵਹਿ ਤੁਰਿਆ, ਆਪਣੀ ਆਰਾਮ ਨਾਲ ਜ਼ਿੰਦਗੀ ਬਤੀਤ ਕਰ। ਤੇ ਤੀਸਰਾ ਕਬੀਰ ਸਾਹਿਬ ਜੀ ਦੀ ਮਾਂ ਦੇ ਅੱਖਾਂ ਦੇ ਅਥਰੂ ਨੇ ਜਿਹੜੇ ਰੱਬ ਨੂੰ ਪ੍ਰੀਤ ਕਰਨ ਵਾਲੇ ਦੇ ਸਾਹਮਣੇ ਮੋਹ ਬਣ ਕੇ ਰੋਕਣ ਦਾ ਯਤਨ ਕਰਦੇ। ਪਰ ਸੇਵਕ ਹੋਵੇ ਜਿਹਦੀ ਅਖੀਰ ਤੱਕ ਪ੍ਰੀਤ ਨਿਭ ਜਾਏ। ਅਸੀਂ ਬਾਬੇ ਨਾਨਕ ਦਾ ਬਚਨ ਪੜ੍ਹਨੇ ਹਾਂ, ਭਾਵੇਂ ਇੱਕ ਅਨਮਤ ਦੇ ਸੱਜਣ ਨੇ ਇਹਨੂੰ ਕਹਾਣੀ ਸ਼ਬਦ ਕਹਿ ਦਿੱਤਾ, ਅਸਲ ਵਿੱਚ ਇਹ ਸਾਖੀ ਹੈ। ਪਰ ਸਾਖੀ ਤੋਂ ਅੱਗੇ ਨਿਕਲੀਏ ਤੇ ਅਸਲ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਹੈ। ਉਸ ਸ਼ਬਦ ਦੇ ਜਿਹੜੇ ਅਰਥ ਨੇ ਉਹ ਸੱਚੀ ਮੁੱਚੀ ਸਾਖੀ ਦਾ ਰੂਪ ਧਾਰਨ ਕਰਦੇ ਨੇ। ਜਿਹਦੇ ਅੰਦਰ ਪਿਆਰ ਹੈ ਉਹ ਪਿਆਰਿਓ ਕਦੀ ਰਾਤ ਜਾਂ ਦਿਨ ਨੂੰ ਨਹੀਂ ਦੇਖਦਾ। ਭਾਈ ਸਾਹਿਬ ਨੇ ਤਾਂ ਸ਼ਬਦ ਕਹੇ ਸਨ ਭਾਈ ਵੀਰ ਸਿੰਘ ਉਹਨਾਂ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਜਿਨ੍ਹਾਂ ਦੇ ਅੰਦਰ ਪਿਆਰ ਦੀ ਖਿੱਚ ਹੈ ਉਹਨਾਂ ਨੂੰ ਆਰਾਮ ਕਿੱਥੇ, ਉਹਨਾਂ ਨੂੰ ਟਿਕਾ ਕਿੱਥੇ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਰਾਤ ਦੇ ਵਕਤ ਇਕਾਂਤ ਵਿੱਚ ਬੈਠ ਆਪਣੇ ਪਿਆਰੇ ਨੂੰ ਦਿਨ ਰਾਤ ਰਾਤ ਪੁਕਾਰਦੇ ਨੇ। ਦਿਨੇ ਵੀ ਉਹਦੀ ਯਾਦ, ਰਾਤ ਨੂੰ ਵੀ ਉਹਨੂੰ ਪੁਕਾਰਨਾ। ਅੱਜ ਰਾਤ ਮਾਂ ਨੇ ਆਵਾਜ਼ ਦੇ ਕੇ ਕਿਹਾ ਸੀ ਲਾਲ ਕਿ ਦੇਖ ਇੰਨੀ ਰਾਤ ਗਈ, ਤੂੰ ਹੁਣ ਦੋ ਚਾਰ ਘੜੀਆਂ ਬਿਸਤਰ ਤੇ ਟੇਕ ਕੇ ਆਰਾਮ ਕਰ ਲੈ। ਦੀਵੇ ਦਾ ਤੇਲ ਵੀ ਖਤਮ ਹੁੰਦਾ ਪਿਆ, ਦੀਵੇ ਦੀ ਲਾਟ ਮੱਧਮ ਪੈ ਗਈ, ਅਜੇ ਵੀ ਤੂੰ ਚੌਂਕੜਾ ਮਾਰ ਨੇਤਰ ਬੰਦ ਕਰਕੇ ਬੈਠਾ। ਕਹਿਣ ਲੱਗੇ ਸਾਰਾ ਪਿੰਡ ਸੌਂ ਗਿਆ, ਤੁਹਾਨੂੰ ਆਰਾਮ ਨਹੀਂ? ਮਾਂ ਤ੍ਰਿਪਤਾ ਦੇ ਸ਼ਬਦ ਅਜੇ ਕਹਿਣ ਦੀ ਦੇਰ ਸੀ ਤੇ ਆਕਾਸ਼ ਤੋਂ ਇੱਕ ਪੰਛੀ ਬੋਲਿਆ, ਉਹਦੇ ਸ਼ਬਦ ਸਨ ਪੀਆ ਪੀਆ। ਤੇ ਮੇਰੇ ਬਾਬੇ ਨੇ ਕੰਨਾਂ ਨਾਲ ਸ਼ਬਦ ਸੁਣੇ ਤੇ ਉੱਚੀ ਆਵਾਜ਼ ਵਿੱਚ ਬਾਣੀ ਦਾ ਸ਼ਬਦ ਉਚਾਰਨ ਕਰ ਦਿੱਤਾ, ਮਾਂ ਰੈਨ ਬਬੀਆ ਬੋਲਿਓ ਮੇਰੀ ਮਾਈ, ਮੇਰੀ ਮਾਈ ਮੇਰੀ ਮਾਂ। ਤੁਸੀਂ ਕਹਿ ਰਹੇ ਹੋ ਕਿ ਸਾਰੇ ਲੋਕ ਆਰਾਮ ਕਰਦੇ ਪਏ ਨੇ, ਉਹ ਆਰਾਮ ਕਰਨ ਬਹਿ ਗਏ ਜਿਨ੍ਹਾਂ ਦੇ ਅੰਦਰ ਖਿੱਚ ਨਹੀਂ ਸੀ। ਕੱਲਾ ਮੈਂ ਨਹੀਂ ਜਾਗਦਾ, ਇਸ ਨਿੱਕੇ ਜੇ ਪਰੰਦੇ ਵੱਲ ਝਾਤੀ ਮਾਰ, ਅੱਧੀ ਰਾਤ ਗਈ ਇਹਨੂੰ ਕਿੱਥੇ ਨੀਂਦ ਪੈਂਦੀ ਪਈ। ਇਹ ਵੇ ਪ੍ਰੀਤ ਦੀ ਉਦਾਹਰਨ, ਰਹਿਣ ਬਬੀਹਾ ਬੋਲਿਓ ਮੇਰੀ ਮਾਈ ਮੇਰੀ ਮਾਂ, ਦੇਖ ਅੱਧੀ ਰਾਤ ਗਈ ਪਪੀਏ ਬੋਲਦੇ ਪਏ ਨੇ, ਲੋਚਨ ਤਾਰ ਲਲਤਾ ਬਿਲ ਲਾਤੀ, ਇਹਦੀਆਂ ਅੱਖਾਂ ਨੂੰ ਕਦੀ ਦੇਖਾਂ ਨੇੜੇ ਹੋ ਕੇ, ਇਹਦੀਆਂ ਅੱਖਾਂ ਦਾ ਅਥਰੂ ਇਹਦੀਆਂ ਅੱਖਾਂ ਦੇ ਆਂਸੂ ਰੁਕਦੇ ਨਹੀਂ ਪਏ। ਤੂੰ ਕਹਿੰਦੀ ਏ ਕਿ ਤੂੰ ਆਰਾਮ ਨਾਲ ਬੈਠ, ਮੈਂ ਦੇਖ ਅਜੇ ਜ਼ਬਾਨ ਚੁੱਪ ਕਰਕੇ ਪੁਕਾਰਨਾ ਵਾਂ, ਇਹ ਨਿੱਕਾ ਜਿਹਾ ਪੰਛੀ ਤਾਂ ਵਿਲਕਦਾ ਪਿਆ, ਇਹਦੀ ਤਾਂ ਜ਼ਬਾਨ ਵੀ ਸਾਹ ਨਹੀਂ ਲੈਂਦੀ ਪਈ। ਲਲਤਾ ਬਿਲ ਲਾਤੀ, ਜ਼ਬਾਨ ਪੁਕਾਰਦੀ ਹੈ, ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂ, ਬਿਨ ਮਿਲੇ ਨੀਂਦ ਨਾ ਪਾਈ। ਮਾਂ ਆਪਣੇ ਪਿਆਰੇ ਤੋਂ ਬਿਨਾਂ ਮੈਂ ਇੱਕ ਖਿਨ ਨਹੀਂ ਰਹਿ ਸਕਦਾ, ਉਹਦੇ ਵਸਲ ਤੋਂ ਬਿਨਾਂ ਉਹਦੇ ਮਿਲਾਪ ਤੋਂ ਬਿਨਾਂ ਮੈਨੂੰ ਨੀਂਦ ਨਹੀਂ। ਅਸਲ ਵਿੱਚ ਇਹ ਬਾਣੀ ਵਿੱਚ ਪ੍ਰੀਤ ਦੀਆਂ ਉਦਾਹਰਨਾਂ ਨੇ। ਬਾਬੇ ਨਾਨਕ ਨੇ ਕਿਹਾ ਮਾਂ ਇਹਦਾ ਪਿਆਰਾ ਤਾਂ ਬਿਲਕੁਲ ਨੇੜੇ ਵੇ, ਅੱਜ ਬੱਦਲ ਵਰਸਿਆ ਤੇ ਸਵਾਂਤੀ ਬੂੰਦ ਪੈਗੀ, ਇਹ ਤਾਂ ਕੱਲ ਨੂੰ ਚੁੱਪ ਕਰ ਜਾਏਗਾ। ਇਨਸਾਨ ਦੇ ਪਿਆਰੇ ਤੋਂ ਇਨਸਾਨ ਦੀ ਜਨਮਾਂ ਜਨਮਾਂ ਦੀ ਦੂਰੀ ਬਣ ਗਈ, ਪਤਾ ਨਹੀਂ ਇਹ ਕਿਹੜੇ ਵੇਲੇ ਆਪਣੇ ਪਿਆਰੇ ਨੂੰ ਕਿਸ ਉਮਰ ਵਿੱਚ ਪੁਕਾਰੇ। ਸੇਵਕ ਦੀ ਪ੍ਰੀਤ ਨੂੰ ਰਾਤ ਦਾ ਹਨੇਰਾ ਨਹੀਂ ਰੋਕ ਸਕਦਾ, ਮਾਂ ਦੇ ਤਰਲੇ ਨਹੀਂ ਰੋਕ ਸਕਦੇ। ਦੂਸਰਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਪਰਮਾਤਮਾ ਨੂੰ ਪਿਆਰ ਕਰਨ ਵਾਲਾ ਮਹਾਂਪੁਰਸ਼ ਸਿਰ ਮੈਂ ਟਿਊਕ ਮਾਤਰ ਉਹ ਬਚਨ ਲਏ ਨੇ ਕਿ ਜਿਹਦੇ ਵਿੱਚ ਪਰਿਵਾਰ ਦਾ ਮੋਹ ਵੀ ਪ੍ਰੀਤ ਲਈ ਕਈ ਵਾਰੀ ਰੁਕਾਵਟ ਬਣ ਜਾਂਦਾ। ਸੰਸਾਰ ਦੇ ਲੋਕ ਰੋਕਣ ਦਾ ਯਤਨ ਕਰਦੇ ਨੇ, ਪਰ ਇਸ ਗੱਲ ਨੂੰ ਭੁੱਲੀਏ ਨਾ, ਦੁਨੀਆਂ ਦਾ ਪਿਆਰ ਇੱਕ ਪਾਸੜ ਜੇ, ਨਿਰੰਕਾਰ ਦਾ ਪਿਆਰ ਦੋ ਪਾਸੜ ਹੈ। ਦੁਨੀਆਂ ਦਾ ਪਿਆਰ ਸਿਰਫ ਇੱਕ ਬਲਦੇ ਹੋਏ ਦੀਵੇ ਵਿੱਚ ਦੀ ਰੋਸ਼ਨੀ ਵਿੱਚ ਤੁਰਨ ਦੀ ਤਰ੍ਹਾਂ ਹੈ, ਤੇ ਪਰਮਾਤਮਾ ਦਾ ਪਿਆਰ ਐਸਾ ਜਿਹੜਾ ਹਨੇਰੇ ਵਿੱਚ ਵੀ ਖੱਤ ਪਕੜ ਲੈਂਦਾ ਹੈ। ਸੰਸਾਰ ਦੇ ਲੋਕ ਜਿਹੜੇ ਪਿਆਰ ਕਰਦੇ ਨੇ, ਤੁਹਾਡਾ ਸਾਰਿਆਂ ਦਾ ਤਜਰਬਾ ਹੋਣਾ ਆਪਣੀ ਜ਼ਿੰਦਗੀ ਦਾ, ਗੁਰਮੁਖੋ ਆ ਧੁੱਪ ਨਿਕਲਦੀ ਏ ਤੇ ਧੁੱਪੇ ਬਾਹਰ ਮੈਦਾਨ ਵਿੱਚ ਚੱਲ ਕੇ ਦੇਖੋ ਤੇ ਸਾਡਾ ਪਰਛਾਵਾਂ ਸਾਡੇ ਪਿੱਛੇ ਪਿੱਛੇ ਚੱਲੇਗਾ। ਪਰ ਕਦੀ ਸੂਰਜ ਛਿਪ ਜਾਏ ਹਨੇਰੇ ਵਿੱਚ ਤੁਰ ਕੇ ਦੇਖਿਓ ਤੇ ਸਾਡੇ ਤਨ ਦਾ ਪਰਛਾਵਾਂ ਸਾਡੇ ਨਾਲ ਨਹੀਂ ਚੱਲੇਗਾ। ਦੀਵੇ ਦੀ ਰੋਸ਼ਨੀ ਵਿੱਚ ਆ ਬਿਜਲੀ ਦੀ ਰੋਸ਼ਨੀ ਵਿੱਚ ਤੁਰੋ ਤੇ ਸਾਡੇ ਤਨ ਦੇ ਪਰਛਾਵੇਂ ਕਈ ਬਣ ਕੇ ਸਾਡੇ ਨਾਲ ਤੁਰਨਗੇ। ਆ ਬੱਤੀਆਂ ਬੰਦ ਕਰ ਦਿਓ ਤੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਜਿਹੜੇ ਲੋਕ ਦੁਨੀਆਂ ਦੇ ਪ੍ਰੀਤ ਦੀ ਗੱਲ ਕਰਦੇ ਨੇ ਇਹ ਸਿਰਫ ਤੇਰੇ ਧਨ ਦੇ ਚਾਨਣ ਕਰਕੇ ਪਰਛਾਵੇਂ ਬਣ ਕੇ ਨਾਲ ਤੁਰਦੇ ਨੇ। ਦੁੱਖ ਦਾ ਹਨੇਰਾ ਆਉਣ ਦੀ ਦੇਰ ਹੈ, ਤੇਰੇ ਆਪਣਿਆਂ ਨੇ ਵੀ ਰਾਹ ਬਦਲ ਜਾਣਾ। ਪਰਮਾਤਮਾ ਦਾ ਪਿਆਰ ਐਸਾ ਨਹੀਂ, ਪਰਮਾਤਮਾ ਦੀ ਪ੍ਰੀਤ ਐਸੀ ਨਹੀਂ ਕਿ ਜੇ ਹਨੇਰਾ ਪਏ ਤਾਂ ਰੱਬ ਛੱਡ ਦੇ, ਪਰਮਾਤਮਾ ਛੱਡ ਦੇ। ਬਾਬਾ ਨਾਮਦੇਵ ਹੱਥਾਂ ਪੈਰਾਂ ਉਹਦਿਆਂ ਨੂੰ ਸੰਗਲ ਤੇ ਬੇੜੀਆਂ ਲੋਹੇ ਦੀਆਂ ਪਾਈਆਂ ਨੇ ਤੇ ਮਾਂ ਨੇ ਕੋਲ ਰੋ ਕੇ ਪ੍ਰੀਤ ਤੋੜਨ ਲਈ ਯਤਨ ਕੀਤਾ ਤੇ ਸ਼ਬਦ ਕਹਿ ਸਨ ਕਿ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਜਿੱਥੇ ਤੂੰ ਤਾਰ ਜੋੜੀ ਬੈਠਾ ਛੱਡ ਰਾਮ ਨੂੰ ਖੁਦਾ ਕਹਿ ਲੈ। ਕਹਿਣ ਲੱਗਾ ਮਾਂ ਮੇਰੀ ਇਹ ਪ੍ਰੇਤ ਦੇ ਪਿਆਰ ਦੇ ਜਿਹੜੇ ਦਰਵਾਜ਼ੇ ਨੇ ਉਹ ਕਿਸੇ ਦੇ ਕਹਿਣ ਨਾਲ ਬੰਦ ਨਹੀਂ ਕੀਤੇ ਜਾਂਦੇ ਹੁੰਦੇ। ਪਿਆਰ ਤਾਂ ਆਪ ਮੁਹਾਰੀ ਨਿਕਲੀ ਕੋਈ ਰੱਬ ਦੀ ਬਖਸ਼ਿਸ਼ ਹੈ। ਕਹਿਣ ਲੱਗੀ ਇੰਨੀ ਮਾਰ ਖਾਨਾ ਪਿਆ ਕਿੰਨੀ ਦੇਰ ਤੱਕ ਰਾਮ ਕਹੇਗਾ, ਤੇ ਅੱਗੋਂ ਉੱਤਰ ਸੀ ਮਾਂ ਐਸ ਤਨ ਦੇ ਟੁਕੜੇ ਹੋ ਜਾਣਗੇ ਪਰ ਯਾਦ ਰੱਖੀ ਟੁਕੜਿਆਂ ਵਿੱਚੋਂ ਵੀ ਰਾਮ ਹੀ ਨਿਕਲੇਗਾ। ਇਹ ਆਖਰੀ ਸ਼ਿਖਰ ਹੈ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਕਹਿਣ ਲੱਗੇ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ, ਸੇਵਕ ਕੀ ਓੜਕ ਨਿਭਗੀ ਪ੍ਰੀਤ। ਮਾਂ ਦੇ ਤਰਲੇ ਕੀ ਉਸ ਪ੍ਰੀਤ ਨੂੰ ਰੋਕ ਸਕਦੇ ਨੇ? ਕਦਾਚਿਤ ਨਹੀਂ। ਤੀਸਰਾ ਪ੍ਰਮਾਣ ਹੈ ਬਾਣੀ ਵਿੱਚੋਂ। ਮਾਂ ਤ੍ਰਿਪਤਾ ਨੇ ਕਿਹਾ ਬੇਟਾ ਸ਼ਾਂਤ ਹੋ। ਕਹਿਣ ਲੱਗੇ ਨਹੀਂ ਮਾਂ ਪਪੀਏ ਵੀ ਪੁਕਾਰਦੇ ਨੇ। ਨਾਮਦੇਵ ਦੀ ਮਾਂ ਨੇ ਕਿਹਾ ਬੇਟਾ ਦੇਖ ਇਹਨਾਂ ਤਸ਼ੱਦਦ ਸਹਿਣਾ ਪਿਆ। ਕਹਿਣ ਲੱਗੇ ਤਨ ਦੇ ਟੁਕੜਿਆਂ ਵਿੱਚੋਂ ਵੀ ਪਿੰਡ ਪੜੈ, ਜੇ ਤਨ ਨਾਸ਼ ਹੋ ਜਾਏ ਤਾਂ ਵੀ ਰਾਮ ਦੀ ਆਵਾਜ਼ ਆਏਗੀ। ਤੇ ਤੀਸਰਾ ਬਚਨ ਮੁਸ ਮੁਸ ਰੋਵੈ ਕਬੀਰ ਕੀ ਮਾਈ। ਗੱਲ ਤਾਂ ਉੱਥੇ ਵੀ ਇਹ ਸੀ ਕਿ ਛੱਡ ਕਿਹੜੇ ਪਾਸੇ ਤੁਰ ਪਏ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤਨਨਾ ਬੁਨਨਾ ਸਭ ਤਜੋ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸ਼ਰੀਰ। ਤੂੰ ਆਪਣੇ ਸ਼ਰੀਰ ਤੇ ਨਾਮ ਲਿਖ ਲਿਆ ਤੇ ਸੱਚੀ ਮੁੱਚੀ ਗੁਰਮੁਖੋ ਨਾਮ ਸ਼ਰੀਰ ਤੇ ਲਿਖਿਆ ਜਾਂਦਾ ਹੈ, ਨਾਮ ਹਿਰਦੇ ਦੀ ਪੱਟੀ ਤੇ ਲਿਖਿਆ ਜਾਂਦਾ ਹੈ। ਪਰ ਉਹ ਇਹ ਨਹੀਂ ਕਿ ਜੈਸੀਆ ਰਾਮ ਕੀ ਕੋਈ ਚਾਦਰੀ ਓੜ ਲੈ ਤੇ ਕਹੇ ਇਸ ਬੰਦੇ ਨੇ ਨਾਮ ਵਾਲੀ ਚਾਦਰ ਲਈ। ਇਹ ਨਹੀਂ ਕੋਈ ਰੁਮਾਲਿਆਂ ਉੱਤੇ ਵਾਹਿਗੁਰੂ ਕਹਿ ਕੇ ਮੱਥੇ ਉੱਤੇ ਬੰਨ ਕੇ ਤੁਰ ਪਏ ਤੇ ਉਹਦੇ ਮੱਥੇ ਵਿੱਚ ਵਾਹਿਗੁਰੂ ਟਿਕ ਗਿਆ, ਕਿਉਂਕਿ ਅਸੀਂ ਇਹ ਵੀ ਪ੍ਰਪੰਚ ਕਰਨੇ ਹਨ, ਚਾਹੀਦਾ ਤੇ ਨਹੀਂ। ਅਸੀਂ ਸਿਰ ਉੱਤੇ ਬੰਨਿਆ ਉੱਤੇ ਵਾਹਿਗੁਰੂ ਲਿਖਿਆ, ਮੈਨੂੰ ਬਖਸ਼ ਦਿਆ ਜੇ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ। ਇਸ ਤੋਂ ਅੱਗੇ ਤੁਰੀਏ ਕੱਪੜੇ ਉੱਤੇ ਲਿਖੇ ਹੋਏ ਵਾਹਿਗੁਰੂ ਨਾਲ ਕੁਛ ਨਹੀਂ ਬੰਨਣਾ ਜਿੰਨੀ ਦੇਰ ਤੱਕ ਚਮੜੀ ਦੇ ਕੱਪੜੇ ਤੋਂ ਅੱਗੇ ਨਿਕਲ ਕੇ ਤੇਰੇ ਸੀਨੇ ਦੀ ਪੱਟੀ ਤੇ ਵਾਹਿਗੁਰੂ ਨਹੀਂ ਲਿਖਿਆ ਜਾਂਦਾ। ਅੰਦਰ ਵਾਹਿਗੁਰੂ ਲਿਖ ਕੇ ਦੇਖ, ਅੰਦਰ ਪਰਮਾਤਮਾ ਦੇ ਨਾਮ ਨੂੰ ਟਿਕਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਬੀਰ ਸਾਹਿਬ ਨੇ ਕਹਿੰਦੇ ਨੇ ਮਾਈ ਨੇ ਕਿਹਾ ਇਹਨੇ ਆਪਣੇ ਸਰੀਰ ਤੇ ਰਾਮ ਨਾਮ ਲਿਖ ਲਿਆ ਤੇ ਸੱਚੀ ਮੁੱਚੀ ਜਿਹੜਾ ਵਾਹਿਗੁਰੂ ਜੀ ਨੂੰ ਨਾਮ ਨੂੰ ਜਪਦਾ ਉਹਦੇ ਅੰਦਰ ਵੀ ਵਾਹਿਗੁਰੂ ਟਿਕਦੇ ਨੇ ਤੇ ਉਹਦੇ ਤਨ ਦੇ ਰੋਮ ਰੋਮ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਸਾਹਿਬ ਨੇ ਕਿਹਾ ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਤੇ ਅੱਗੋ ਉਸ ਮਹਾਂਪੁਰਸ਼ ਪਿਆਰ ਕਰਨ ਵਾਲੇ ਦਾ ਉੱਤਰ ਸੀ, ਮਾਈ ਤੂੰ ਕਹਿੰਦੀ ਏ ਰਾਮ ਨਾਮ ਛੱਡ ਦੇ, ਮੈਂ ਅੱਧਾ ਸਾਹ ਨਲਕੀ ਵਿੱਚ ਜਦੋਂ ਧਾਗਾ ਪਾ ਕੇ ਖਿੱਚਣਾ ਵਾ ਅੱਧੇ ਸਾਹ ਨਾਲ, ਉਦੋਂ ਰਾਮ ਭੁੱਲੇ ਤੇ ਮੌਤ ਹੋ ਜਾਂਦੀ ਏ, ਸਦਾ ਲਈ ਕਿਵੇਂ ਛੱਡ ਦੇ। ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ, ਇਤਨਾ ਸਮਾਂ ਵੀ ਪਿਆਰੇ ਦਾ ਵਿਛੋੜਾ ਮੇਰੇ ਲਈ ਅਸਹਿ। ਪਰ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਸੇਵਕ ਜਿਹੜੇ ਸਾਹਿਬ ਨੂੰ ਪ੍ਰੀਤ ਕਰਦੇ ਨੇ ਉਹਨਾਂ ਦੀ ਪ੍ਰੀਤ ਓੜਕ ਤੱਕ ਜਾਂਦੀ ਹੈ, ਸਾਡੀ ਪ੍ਰੀਤ ਓੜਕ ਤੱਕ ਨਹੀਂ। ਫਿਰ ਇਹਨੂੰ ਥੋੜਾ ਜਿਹਾ ਸਮਝਿਓ ਗੁਰਮੁਖੋ, ਕੀ ਆ ਪਰਿਵਾਰ ਦੀ ਪ੍ਰੀਤ ਓੜਕ ਤੱਕ ਹੈ? ਕਦਾਚਿਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਪਿਆਰ ਦੀ ਪ੍ਰੀਤ ਦੀ, ਪਰਿਵਾਰ ਦੀ ਪ੍ਰੀਤ ਦੀ ਇੱਕ ਉਦਾਹਰਨ ਦਿੱਤੀ। ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਇਹ ਸਾਹਿਬ ਦੀ ਪ੍ਰੀਤ ਨਹੀਂ, ਇਹ ਜਗਤ ਦੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, اپنے سکھ سو ہی سب لاگے کیا دارا کیا میت، میرو میرو سبے کہت ہے ہت سو باندھو چیت، انت کال سنگی نے کو اے اچرج ہے ریت، من مورخ اجکوں نے سمجھت ادے تینوں سمجھ نہیں پئی آ دنیا دی پریت تیرے اگے نبھن والی ہے، من مورخ اجکوں نے سمجھت سکھ دے خاریو نیت، آنا پریت کر دیکھ نانک پوجل پار پرے جو گاوے پرب کے گیت، جے تو پرماتما نو گائے گا او دی پریت سنسار دی پریت دی طرح نہیں، ایتھے مرن تو بعد تا چھڑنے چھڑنے، ایتھے لوگ جوندے وی پیار دیاں تنداں توڑ کے چلے جاندے، ستگرو نے امرت بانی وچ میر کیتی ہے جنہاں نو آپاں پریت کرنے ہیں کی اے پریت ساڈے مرن تو بعد ساڈے نال نبھے گی نہیں نبھے گی، ستگرو نے بانی وچ بچن کہنے کہنے جنی دیر تک دیوے وچ تیل ہے اونی دیر تک بتی بلے گی، جنی دیر تک بتی ہے اونی دیر تک چانن رہے گا، جنی دیر تک چانن ہے اونی دیر تک پرشامے رہن گے، جدن شریر دے دیوے وچو سواساں دا تیل مکیا زندگی دی بتی بجھ گئی، تے پیاریا جڑے پیار کرن والے سن آ اونا سبندی سن لے کوئی اوڑک نبھن والا ہے، کہندے ماں نے جنم دتا پر جس ویلے موت ہوئی تے مائی صرف گھر دے دروازے تک روندیاں گئی پر او ماں اپنے بچے دے نال قبراں تک بھی نہ پہنچی، ماں صرف رو سکدی ہے ماں پریت اگے تک نبھا نہیں سکدی، موت ہوئی جنوں جیون ساتھی کیا سی، جیون ساتھی دا شبد بڑا پیارا ہے، میں شاید ایتھے ایک واری بینتی کر کے گیا سا، جدو آنند کارج ہوندا ہے نا ادو گرو کے کیرتنیے جاں کوئی پرچارک گرمت دی سیدھ دین لگدا ہے تے او ایک شبد کہندا ہے تسی ایک دوجے دے جیون ساتھی ہو، سچی مچی اودن ہی دس دیندا ہے کہ تسی مرن ساتھی نہیں تسی جیون ساتھی ہو، جیون ساتھی دا ارتھ ہے تہاڈا سبند صرف ایک دوجے جے جیوندے تک ہے، پر میرے گرو نانک دی پریت جیون ساتھی نہیں کیول مرن ساتھی دی ہے، جتھے کوئی نہیں جاندا اوتھے گرو کا پیار جاندا ہے، اگے میں بینتی کرنی چلتے راکھو چیت دا ارتھ کی ہے کہ جاندیاں پریت کیوے اگے جائے، کبیر صاحب دے بچن کیا کہن لگے جیڑی دنیا دی پریت ہے جدو موت ہوئی اے پیار اینا کسی مائی صرف گھر دے بوے تک روندی چلی گئی، جنوں جیون ساتھن کہندا سی جاں جیون ساتھی کیا جاندا سی، جیون ساتھن نے صرف کیس کھلارے، انہاں نے دنیاوی انساناں دی گل کہی، منجی چکی کیس کھلار کے رو کے پچھا پرتائی، تے کہندے لوک بھراواں نوں باہاں کہندے، اسی کہنے ہاں کہ بھرا باہاں نے سچی مچی باواں جے سب تو پہلا بندے دی ارتھی بھرا ہی اپنی باواں تے چک دے اپنے موڈے تے رکھ دے نے، آئی دنیا دی پریت کبیر صاحب دے بچن نے کہ جب لگ تیل دیوے مکھ باتی تب سوجے سب کوئی، تیل جلے باتی ٹھہرانی سونا مندر کوئی، رے بورے توئی گھری نہ رکھے کوئی، تو رام نام جب سوئی رام نام جب سوئی اوڑک نبھگی پریت اے تیرے نال جائے گا، تو رام نام جب سوئی دیوری بیٹھی ماتا رووے کھٹیا لے گئے بھائی، لک شٹکائے تریا رووے ہنس اکیلا جائی، جے جپیا نہیں تے اکیلا جائے گا، جے گرو نو جپیا ہوئے گا پھر جے مات پتا ست میت نہ پائی من اوہاں نام تیرے سنگ سہائی، پھر ویدو نہ بھائی پینو نہ پائی ایکو سہائی رام کے، خیر سنکھیپ چ بینتی کراں کہ سنسار دی پریت تڑک دیئے پر جدو سیوک صاحب نو پریت کردا ہے تے گرمخو اے پریت انتلے سمے تک نبھ دیکھے، اس پریت نو توڑن والا کوئی نہیں، اس پریت نو روکن والا کوئی نہیں، میرے ستگرو نے کرپا کر کے بانی چ پرمان دتے نے، تن گرو ارجن دیو جی نو آپا تھوڑا جیا اپنی سرت رائی اونا دے درشن کریے، پاوا شہادت سبندی آپا پرسوں دے دیوان وچ وچار کرانگے، اوڑک نبھگی پریت دی ادھارن پائی گرداس جی نے دتی ہے، آپ بانی پڑھ دیو پانچ چھ گلاں خاص کر کے بانی وچو ادھیاتمک جیون نال جڑیاں نے تے جیڑیاں کسے پاگاں والے نو نصیب ہندیاں نے، ਪਹਿਲੀ ਹੈ ਕਿ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਰਹਿਣਾ, ਦੂਜੀ ਹੈ ਗੁਰੂ ਦੇ ਦਰਸ਼ਨਾਂ ਵਿੱਚ ਦਿਨ ਰਾਤ ਟਿਕੇ ਰਹਿਣਾ, ਤੀਸਰਾ ਹੈ ਸੁਰਤ ਕਰਕੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜੀ ਰੱਖਣਾ, ਚੌਥਾ ਹੈ ਕਿ ਦੁਨੀਆਂ ਦੀਆਂ ਵਾਸ਼ਨਾਵਾਂ ਤੋਂ ਉੱਪਰ ਉੱਠ ਕੇ ਚਰਨ ਕਮਲਾਂ ਦੀ ਸਮਾਧੀ ਵਿੱਚ ਚਲੇ ਜਾਣਾ, ਤੇ ਪੰਜਵਾਂ ਹੈ ਜਿਹਨੂੰ ਰੱਬ ਪ੍ਰੀਤ ਦੇ ਦੇ ਉਹਦਾ ਭਰਿਆ ਹੋਇਆ ਭਾਂਡਾ ਜ਼ਬਾਨ ਤੋਂ ਵੀ ਰੱਬ ਦੇ ਪ੍ਰੀਤ ਦੀਆਂ ਬਾਤਾਂ ਹੀ ਕੂਕਦਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ। ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪੌੜੀ ਵਿੱਚ ਰਮਜ ਭਰੀ ਇਸ ਗੱਲ ਨੂੰ ਕਿਹਾ, ਕਹਿਣ ਲੱਗੇ ਧੰਨ ਗੁਰੂ ਅਰਜੁਨ ਦੇਵ, ਅੱਜ ਦੇਖੋ ਉਹਨਾਂ ਦਾ ਅੰਦਰ ਉਹੀ ਏ ਜਿਹੜੇ ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਕਰਦੇ ਸਨ, ਅੰਦਰ ਉਹੀ ਹੈ ਕਿ ਜਿਹੜੇ ਆਪਣੀ ਰਸਨਾ ਤੋਂ ਰਾਮਸਰ ਦੇ ਕਿਨਾਰੇ ਸੁਖਮਨੀ ਸਾਹਿਬ ਦੀ ਬਾਣੀ ਪੈ ਉਚਾਰਨ ਕਰਦੇ ਸਨ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਤੇ ਕਹਿੰਦੇ ਨੇ ਇਹਨਾਂ ਦੇ ਅੰਦਰ ਦੀ ਪ੍ਰੀਤ ਸਾਹਿਬ ਨਾਲ ਇਸ ਤਰ੍ਹਾਂ ਹੈ, ਓੜਕ ਪ੍ਰੀਤ ਕੀ ਹੈ, ਕਹਿੰਦੇ ਨੇ ਇਸ ਤਰ੍ਹਾਂ ਗੁਰੂ ਅਰਜੁਨ ਦੇਵ ਦੀ ਪ੍ਰੀਤ ਹੈ ਅੱਜ ਕਿ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ। ਦੇਖੋ ਇਹ ਸਾਰੀਆਂ ਉਦਾਹਰਨਾਂ ਓੜਕ ਦੀਆਂ ਨੇ, ਮੱਛੀ ਦੀ ਪ੍ਰੀਤ ਪਾਣੀ ਨਾਲ, ਕਿਉਂਕਿ ਪਿਆਰ ਅਸੀਂ ਵੀ ਪਾਣੀ ਨੂੰ ਕਰਨੇ ਆ, ਪਰ ਜਿਹੜਾ ਪਿਆਰ ਮੱਛੀ ਕਰਦੀ ਏ ਸ਼ਾਇਦ ਉਹ ਪ੍ਰੀਤ ਕਿਸੇ ਹੋਰ ਦੇ ਕਿਸੇ ਨਹੀਂ ਆਈ। ਤੇ ਮੈਂ ਕੱਲ ਇੱਕ ਉਦਾਹਰਨ ਦਿੱਤੀ ਸੀ ਮਨਸੂਰ ਦੇ ਟੁਕੜਿਆਂ ਦੀ, ਉਹ ਤਾਂ ਇਨਸਾਨ ਸੀ, ਆ ਮੱਛੀ ਦੇ ਟੁਕੜਿਆਂ ਵਿੱਚੋਂ ਵੀ ਇਨਸਾਨ ਜਿਤਨਾ ਮਰਜ਼ੀ ਉਹਨੂੰ ਭੁੰਨ ਲੈ ਸਾੜ ਲੈ, ਖਾਣ ਵਾਲੇ ਲੋਕ ਉਹਨੂੰ ਖਾ ਜਾਣ, ਪਰ ਮੱਛੀ ਦੇ ਮਰ ਚੁੱਕੇ ਮਾਸ ਦੇ ਨਿੱਕੇ ਨਿੱਕੇ ਟੁਕੜੇ ਵੀ ਰਾਤ ਨੂੰ ਬੰਦੇ ਨੂੰ ਉਠਾ ਕੇ ਮਜਬੂਰ ਕਰਦੇ ਨੇ ਪਾਣੀ ਪੀਣ ਲਈ। ਜੇ ਮੱਛੀ ਦੇ ਟੁਕੜੇ ਮਰ ਕੇ ਵੀ ਪਾਣੀ ਨੂੰ ਆਵਾਜ਼ਾਂ ਮਾਰਦੇ ਨੇ, ਕਮਾਈ ਵਾਲੇ ਦੇ ਅੰਦਰ ਦੇ ਭਾਵੇਂ ਟੁਕੜੇ ਕਰ ਦੀ ਤਨ ਦੇ, ਪਰ ਉਹਦੇ ਅੰਦਰ ਦੀ ਪ੍ਰੀਤ ਦਾ ਟੁਕੜਾ ਕਦੀ ਵੀ ਕੋਈ ਨਹੀਂ ਕਰ ਸਕੇ। ਓੜਕ ਪ੍ਰੀਤ ਹੈ ਜਿਹਨੇ ਆਤਮਾ ਦੇ ਨਾਲ ਤੁਰਨਾ ਹੈ। ਭਾਈ ਸਾਹਿਬ ਨੇ ਬਚਨ ਕਹੇ ਨੇ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ, ਖੇਤ ਪਿਆਰ, ਖੇਤ ਦਰ ਸੇ ਪ੍ਰੇਮ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ। ਜਿਵੇਂ ਇੱਕ ਮੱਛੀ, ਕੁਲੀਨ ਦਾ ਅਖਰੀ ਅਰਥ ਕਰਾਂਗੇ ਆਪਣੀ ਕੁੱਲ ਦਾ ਖਿਆਲ ਰੱਖਣ ਵਾਲੀ, ਜਿਹੜੀ ਤਬਦੀਲੀ ਨਹੀਂ ਆਉਣ ਦਿੰਦੀ। ਕਈ ਵਾਰੀ ਮੈਂ ਸੋਚਣਾ ਕਿ ਬੰਦੇ ਨੂੰ ਸਮਝਾਉਣਾ ਪੈਂਦਾ, ਆਪ ਪੂਰਾ ਜ਼ੋਰ ਲਾਉਂਦੇ ਹੋ, ਬੱਚਿਆਂ ਤੇ ਜ਼ੋਰ ਲੱਗਦਾ, ਬਾਣੀ ਪੜ੍ਹੋ, ਨਾਮ ਜਪੋ, ਸਿਮਰਨ ਕਰੋ, ਵੱਡਿਆਂ ਦੇ ਤਰਲੇ ਮਾਰਨੇ ਹੋ ਭਲਿਓ ਬਚਾ ਲਓ, ਜੇ ਬਚ ਸਕਦੇ ਹੋ ਤੇ ਆਪਣਾ ਵਿਰਸਾ ਬਚਾ ਲਓ, ਕਿਉਂਕਿ ਸਾਨੂੰ ਜੇ ਰੱਬ ਨੇ ਅਕਲ ਦਿੱਤੀ ਹੈ ਨਾ, ਯਾਦ ਰੱਖੋ ਇਹਦੇ ਵਿੱਚ ਖੰਡਾ ਵੀ ਬੜਾ ਉਹਨੇ ਪੈਦਾ ਕਰ ਦਿੱਤਾ। ਕਦੀ ਮੱਛੀ ਦੇ ਪੂੰਗ ਨੂੰ ਕਿਸੇ ਨਹੀਂ ਕਿਹਾ ਤੂੰ ਪਾਣੀ ਨੂੰ ਪਿਆਰ ਕਿਵੇਂ ਕਰਨਾ। ਮੱਛੀ ਦਾ ਕੋਈ ਸਕੂਲ ਨਹੀਂ, ਸੁੱਤੇ ਸਿੱਧ ਉਹਦੀ ਕੋਲੋਂ ਜਨਮ ਲੈਣ ਵਾਲਾ ਹਰ ਬੱਚਾ ਜਨਮ ਤੋਂ ਪਤਾ ਲੱਗ ਜਾਂਦਾ ਮੱਛੀ ਨੇ ਪਾਣੀ ਨੂੰ ਪਿਆਰ ਕਿਵੇਂ ਕਰਨਾ ਹੈ। ਪਤੰਗਿਆਂ ਦੀ ਕਦੀ ਕਿਸੇ ਕਲਾਸ ਲਾਈ? ਭੰਬਟਾਂ ਨੂੰ ਕਦੀ ਕਿਸੇ ਦੱਸਿਆ ਦੀਵਾ ਬਲਿਆ ਤੁਹਾਡੇ ਬਜ਼ੁਰਗ ਪਰਕਰਮਾ ਕਰਕੇ ਦੀਵੇ ਤੋਂ ਫਿਦਾ ਹੁੰਦੇ ਰਹੇ? ਪਤੰਗੇ ਦੇ ਬੱਚੇ ਦਾ ਜਨਮ ਹੋਵੇ, ਜਨਮ ਹੁੰਦਿਆਂ ਸਾਰੀ ਪਰਕਰਮਾ ਕਰਨ ਲੱਗ ਪੈਂਦਾ। ਕਦੀ ਕਿਸੇ ਨੇ ਉਹਨਾਂ ਨੂੰ ਤਾਲੀਮ ਨਹੀਂ ਦਿੱਤੀ? ਉਹਨਾਂ ਦੇ ਅੰਦਰ ਇੱਕ ਹੁਕਮ ਰਜ਼ਾਈ ਪਰਮਾਤਮਾ ਨੇ ਟਿਕਾਇਆ, ਉਹ ਪ੍ਰੀਤ ਦਾ ਕਿਣਕਾ ਜਿਹੜੀਆਂ ਸਦੀਆਂ ਦੀਆਂ ਨਸਲਾਂ ਬਦਲਣ ਤੋਂ ਬਾਅਦ ਵੀ ਕਦੀ ਚੇਂਜ ਨਹੀਂ ਹੁੰਦਾ। ਸਾਹਿਬ ਨੇ ਕਿਹਾ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਪ੍ਰੀਤ ਇਸ ਤਰ੍ਹਾਂ ਜਿਵੇਂ ਮੱਛੀ ਤੇ ਪਾਣੀ ਦੀ ਪ੍ਰੀਤ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ, ਜੋਤ ਸਮਾਣੀ। ਓੜਕ ਹੈ ਨਾ ਕਿ ਮੱਛੀ ਦਾ ਮਰ ਜਾਣਾ ਤੇ ਟੁਕੜਿਆਂ ਵਿੱਚੋਂ ਫਿਰ ਪਾਣੀ ਨੂੰ ਮੰਗਣਾ, ਹੁਣ ਇਹ ਓੜਕ ਨਹੀਂ ਤਾਂ ਹੋਰ ਕੀ? ਸਰੀਰ ਕਰਕੇ ਤੇ ਸਾਰੀ ਦੁਨੀਆਂ ਮੰਗਦੀ ਹੈ, ਓੜਕ ਉਦੋਂ ਹੋ ਗਿਆ ਜਦੋਂ ਟੁਕੜੇ ਵੀ ਪਾਣੀ ਨੂੰ ਆਵਾਜ਼ਾਂ ਮਾਰਨ ਲੱਗ ਪਏ। ਧੰਨ ਗੁਰੂ ਅਰਜੁਨ ਦੇਵ ਜੀ ਦੀ ਪ੍ਰੀਤ ਇਸ ਤਰ੍ਹਾਂ ਜਿਵੇਂ ਮੱਛੀ ਤੇ ਪਾਣੀ ਦੀ, ਤੇ ਕਹਿਣ ਲੱਗੇ ਦਰਸ਼ਨਾਂ ਦੀ ਤਾਂਘ ਕੈਸੀ? ਦਰਸ਼ਨਾਂ ਦੀ ਤਾਂਘ ਇਸ ਤਰ੍ਹਾਂ ਕਿ ਜਿਵੇਂ ਬਲਦੇ ਹੋਏ ਦੀਵੇ ਤੋਂ ਪਤੰਗਾ ਆਪਣੇ ਆਪ ਨੂੰ ਕੁਰਬਾਨ ਕਰ ਜਾਂਦਾ। ਉਹਦੇ ਲਈ ਓੜਕ ਇਹ ਹੈ ਕਿ ਦੀਵੇ ਦੀ ਪਰਿਕਰਮਾ ਕਰਦਾ ਕਰਦਾ ਖੁਦ ਹੀ ਦੀਵੇ ਦੀ ਲਾਟ ਵਿੱਚ ਡਿੱਗ ਜਾਂਦਾ। ਓੜਕ ਪ੍ਰੀਤ ਇਹ ਹੁੰਦੀ ਹੈ ਜਦੋਂ ਆਪਣਾ ਤਨ ਵੀ ਭੁੱਲ ਜਾਏ ਤੇ ਬਲਦੀ ਹੋਈ ਅੱਗ ਵਿੱਚ ਅੱਗ ਦਾ ਰੂਪ ਹੀ ਹੋ ਗਿਆ। ਸਾਹਿਬ ਨੇ ਕਿਹਾ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, दर्शन देख पतंग ज्यों ज्योति अंदर ज्योत समाणी शब्द सुरत लिव मिर्ग ज्यों भीड़ पई चित अवर ना आनी। तन गुरु अर्जुन देव जी दा अंदर शब्द विच इन्ना प्रोता है इन्नी सुरत जुड़ी है कि तन गुरु अर्जुन देव जी जिवें एक हरन उहदे संबंधी पुरानी उदाहरण है कि शिकारी घंडा खेड़े दा नाद करदा ते खरन उस नाद नू सुन के ओदे वल दौड़िया हुंदा। शिकारी भावे तीर नाल विन दिंदा है पर खरन दे कन अजे भी नाद नू सुनी जांदे। उड़क हो गई कि सीने ओदे विच तीर वजा ते तां भी अजे नाद वाले पास ओदे कन चले गए। शब्द सुरत लिव मिर्ग ज्यों शब्द ते सुरत वैसे दाता मेर करे सानू प्यारे सुरत दा शब्द दा अभ्यास करन दी जाच आ जाए। कदी अपनी सुरत नू टिका के देखिए शब्द विच असी तां सिर्फ उन्हां लोकां दी तरहां बहुतात विच जिहड़े समुंदर दे पानी दे किनारे खलोंदे ने लहरां देख के परत के आ जांदे ने पर असल विच ओ गुरमुख प्यारे नाम रसीए ने जिहड़े मरजीवड़े बन के लहरां नू चीर के समुंदर दी तह विच जा के कीमती मोती कढ के बाहर लैंदे। कदी अपने अंदर नू टिकाण दा यतन करे कोई अपने इंद्रियां ते काबू पाण दा यतन करे कोई जितनी किसे दे अंदर एकाग्रता आवेगी गुरमुखो ओना ओदे अंदर नाम दा रस बनेगा। हजूर ने कहा देखो इनी एकाग्रता के एक हरन आवाज सुने नाद दी तीर नाल परोता गया पर कन अजे भी नाद वल गए। तन गुरु अर्जुन देव तत्ती तवी ते झुलसदे पए ने पर अंदर जिहड़ा शब्द दा नाद है मुस्करा के ओनू सुनी जांदे। उड़क प्रीत है। चौथा बचन कीता कमल दा फुल खिड़दा ते भवरा उस विच आ के बैठदा। कमल दे फुल ने अपनियां पंखुड़ियां समेटियां ते भवरा इन्ना कु सुगंधी दा शहदाई होया ओनू उड़ने ही भुल गया पता ही ना लगा के इन्ना पंखड़ियां विच मेरी मौत है। ओड़क कर गया भवरा मर तां गया पर कमल दे फुल नू नहीं छड्डिया। जिहड़ी पंजवीं उदाहरण दित्ती है अखीर वाली जिहड़ी रात सी ना शहादत तो पहली गुरमुखो बड़ी कष्ट भरी रात सी। असी तां सिर्फ कथा करी जाने हां आपने सुन लेना है कदी इनू अनुभव करके देखो कि तत्ती तवी ने कि धन गुरु अर्जुन देव जी दे मास नू पवित्र मास नू खड़ियां नाल जुड़िया रहन दिता होवेगा। मैं अज बेनती कीती अग दी अंगियारी तां पकड़ी जा सकती है पर तपे हुए लोहे नू लाल सुरख लोहे नू कोई पकड़न दा यतन करे जिथे लोहा स्पर्श करेगा नाल ही चमड़ी दी तार बना के पट के लै जाएगा। तत्ती तवी ते माता भानी दा जाया ते उन्होंने एक बचन कहा भी सी जिस दिन लाहौर गए सन बाबे पिरथिए ने उत्तर दिता सी गुरु रामदास नू पिता जी इन्नी गर्मी पै मैं लाहौर नहीं जा सकता गर्मी विच ते जदो गुरु अर्जुन साहब नू क्या कहन लगे पिता जी ए ता व्याह विच खुशी दे कारज विच जान ली तुसी सानू प्रेर दे पायो भेज दे पायो जे कल नू मौत नू वरन दी लोड़ पई मैं ता भी सत बजन करके जा। जिस थे कदी व्याह विच शामिल कौन आए उथे तत्ती तवी ते बैठन वास्ते आ गए ते कई वारी जदो सोचने सी भी ए किवें तत्ती तवी ते बैठ गए किवें सीस विच रेता पै गया किवें उबलती देख दे उबालिया ने चमड़ी नल की कुछ कीता सी। बस एदा उत्तर इको ही है कि बीबी भानी दे जाए सन मां भाणा मनन वाली सी दुध प्याया भाणा मनदिया भानी दा दुध पीता ते तत्ती तवी ते भाणा मनन दी जाच आ गई। वह भाणे विच रहन वाली है उस मां दा अंदर जिदियां लोरियां ने अंदर गुरम टिका दिती। अखीर वाली जिहड़ी रात सी ये बड़ी कष्टा भरी रात सी साडे दुनियादारा दे शब्दां विच गुरु लई नहीं उस रात नू जिहड़े सिख नाल गए सन उन्हां ने धन गुरु अर्जुन देव जी नू नेत्रां नाल देखिया। भाई लंगा भाई जेठा भाई विधिया भाई पुराणा आदिक जदों देखिया ते उत्थे भाई गुरदास कहिंदे ने ते ज्ञानी खजारा सिंह भाई वीर सिंह उन्हां दे नाना जी उन्हां ने इस पौड़ी दे अर्थ कीते ने कहिंदे ने सिख कोल बैठे ने हुण तन सड़िया है उबलिया है ਜਿਸ ਸਿਰ ਤੇ ਚੌਰ ਚੱਲਦੀ ਸੀ ਉਸ ਸਿਰ ਦੇ ਉੱਤੇ ਗਰਮ ਰੇਤਾ ਪਿਆ ਹੈ। ਤੇ ਧੰਨ ਗੁਰੂ ਅਰਜੁਨ ਦੇਵ, ਅੱਜ ਅੰਤਲੀ ਰਾਤ ਵੀ ਸਿੱਖਾਂ ਨੂੰ ਕੋਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਅੰਤਲੀ ਰਾਤ ਵੀ ਇਸ ਤਰ੍ਹਾਂ ਉੱਚੀ ਉੱਚੀ ਬੋਲ ਕੇ ਨਾਮ ਦੀ ਗੱਲ ਕਰਦੇ ਨੇ ਜਿਵੇਂ ਅੱਧੀ ਰਾਤ ਗਈ ਪਪੀਆ ਆਪਣੇ ਪਿਆਰੇ ਨੂੰ ਪੁਕਾਰਦਾ। ਔੜਕ ਹੈ ਭਾਈ ਸਾਹਿਬ ਦੀ ਪੂਰੀ ਪੌੜੀ ਕਦੀ ਪੜ੍ਹੀਏ, ਕਹਿਣ ਲੱਗੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸਿਰਤ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜੋ ਸੁਖ ਸੰਪਟ ਵਿੱਚ ਰਹਿਣ ਵਿਖਾਣੀ, ਅਖੀਰਲੀ ਰਾਤ ਸੀ ਗੁਰ ਉਪਦੇਸ਼ ਨਾ ਵਿਸਰੈ, ਬਾ ਬੀਏ ਜਿਉਂ ਆਖ ਵਖਾਣੀ, ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਇੱਕੋ ਗੱਲ ਕਹੀਏ ਗੁਰ ਅਰਜੁਨ ਬਿਟੋਂ ਕੁਰਬਾਨੀ, ਧੰਨ ਗੁਰੂ ਅਰਜੁਨ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਇਸ ਪ੍ਰੀਤ ਨੂੰ ਨਿਭਾ ਦਿੱਤਾ। ਹਜ਼ੂਰ ਕਹਿੰਦੇ ਨੇ ਸੇਵਕ ਕੀ ਔੜਕ ਨਿਭਕੀ ਪ੍ਰੀਤ, ਤੇ ਗੁਰੂ ਅਰਜੁਨ ਦੇਵ ਜੀ ਨੂੰ ਪੁੱਛੋ, ਆ ਪਰਸੋਂ ਹੁਕਮ ਆਇਆ ਸੀ ਮੇਰਾ ਖਿਆਲ, ਕਹਿਣ ਲੱਗੇ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਔੜਕ ਨਿਭਕੀ ਪ੍ਰੀਤ, ਧਨਾਸਰੀ ਰਾਗ ਦਾ ਬਚਨ ਹੈ, ਕਿਤੇ ਪ੍ਰਕਾਰ ਕੋਈ ਸਮਾਂ ਇਹੋ ਜਿਹਾ ਨੈਲ ਲੈ ਕੇ ਆਵੀ ਜਿੱਦਣ ਮੇਰੀ ਤੇਰੇ ਚਰਨਾਂ ਨਾਲੋਂ ਪ੍ਰੀਤ ਟੁੱਟ ਜਾਏ। ਤੇ ਜਿਹੜੀ ਚੀਜ਼ ਜਿੱਥੇ ਸੁਰਤ ਟੁੱਟਦੀ ਹੋਵੇ ਨਾ, ਇੱਕ ਖਿੰਨ ਨਾ ਲਾਓ ਆਪਣੇ ਆਪ ਨੂੰ ਸੰਕੋਚਦਿਆਂ। ਸਭ ਤੋਂ ਵੱਡੀ ਗੱਲ ਅੰਦਰ ਦੀ ਇਕਾਗਰਤਾ, ਜੇ ਨੇਮ ਬਣਾਉਂਦਿਆਂ ਸਾਲ ਲੱਗ ਜਾਂਦੇ ਨੇ ਪਿਆਰਿਓ, ਟੁੱਟਦਿਆਂ ਤਾਂ ਇੱਕ ਦਿਨ ਹੀ ਲੱਗਦਾ, ਇੱਕ ਖਿੰਨ ਲੱਗਦਾ, ਨੇਮ ਬਣਾਉਂਦਿਆਂ ਬਹੁਤ ਸਮਾਂ ਲੱਗਦਾ। ਤੇ ਇੰਨਾ ਮਨ ਭੈੜਾ ਹੈ, ਭੈੜਾ ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਇਹ ਨਿਵਾਨ ਨੂੰ ਬੜੀ ਛੇਤੀ ਦੌੜਦਾ ਹੈ। ਕਈ ਵਾਰੀ ਇਹ ਗੱਲਾਂ ਬੜੀਆਂ ਉੱਚੀਆਂ ਕਰ ਜਾਂਦਾ, ਅਸੀਂ ਵੀ ਕਥਾ ਕਰ ਰਹੇ ਹਾਂ, ਆਪ ਸੋਚੋਗੇ ਵੀ ਬੜੀਆਂ ਉੱਚੀਆਂ ਗੱਲਾਂ, ਬੜੀਆਂ ਉੱਚੀਆਂ ਉਦਾਹਰਨਾਂ, ਪਰ ਜਦੋਂ ਆਪਣੇ ਅੰਦਰ ਦੇ ਸ਼ੀਸ਼ੇ ਵੱਲ ਝਾਤੀ ਮਾਰੀ ਦੀਏ, ਇਲ ਸਭ ਤੋਂ ਉੱਚੀ ਉੱਡਦੀ ਏ, ਪਰ ਬਦਕਿਸਮਤ ਇੰਨੀ ਭੈੜੀ ਸੁਰਤ ਸੂ ਉੱਚੀ ਉੱਡ ਕੇ ਵੀ ਮਰੇ ਪਿੰਜਰ ਵਾਲੇ ਪਾਸੇ ਧਿਆਨ ਦੇਈ ਜਾਂਦੀ। ਚੇਤੇ ਰੱਖੋ ਬੋਲ ਉੱਚੇ ਨੇ, ਸੁਰਤ ਉੱਚੀ ਨਹੀਂ, ਉਡਾਰੀ ਉੱਚੀ ਏ, ਅੰਦਰ ਦੀ ਬਿਰਤੀ ਉੱਚੀ ਨਹੀਂ। ਇੰਨਾ ਉੱਚਾ ਉੱਡ ਕੇ ਵੀ ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ, ਜਿੱਥੇ ਉਹਨੇ ਪਿੰਜਰ ਦੇਖਿਆ ਇਲ ਉੱਥੇ ਆ ਕੇ ਬੈਠ ਗਈ। ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕੀਤਾ ਪ੍ਰਕਾਰ ਨਾ ਟੁੱਟੋ ਪ੍ਰੀਤ, ਕੋਈ ਵੀ ਇਹੋ ਜਿਹਾ ਸਮਾਂ ਨਾ ਆ ਜਾਏ ਜਿੱਥੇ ਪ੍ਰੀਤ ਟੁੱਟ ਜਾਏ। ਤੇ ਗੁਰੂ ਰਾਮਦਾਸ ਨੇ ਆਪਣੇ ਪੁੱਤਰ ਨੂੰ ਇਹ ਬਚਨ ਸੁਣਾਇਆ ਸੀ, ਬੇਟਾ ਜੇ ਪ੍ਰੀਤ ਪਾਲਣੀ ਏ ਤੇ ਸ਼ਬਦ ਨੂੰ ਚੇਤੇ ਰੱਖੀ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ। ਸੁਖ ਮਿਲ ਜਾਏ ਤਾਂ ਵੀ ਭੁੱਲੀ ਨਾ, ਤੇ ਦੁੱਖ ਮਿਲ ਜਾਏ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਪਈ। ਤੇ ਹੁੰਦਾ ਕੀ ਏ, ਜਿੱਦਣ ਬੰਦੇ ਕੋਲ ਸੁੱਖ ਹੁੰਦਾ ਉਦਣ ਅਹੰਕਾਰੀ ਹੋ ਜਾਂਦਾ, ਜਿੱਦਣ ਦੁੱਖ ਆਉਂਦਾ ਉਦਣ ਹੀਣਤਾ ਦੀ ਖੱਦ ਵਿੱਚ ਡਿੱਗ ਪੈਂਦਾ ਹੈ। ਪਰ ਗੁਰਮੁਖ ਐਸਾ ਨਹੀਂ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ, ਦੁਬਾਰਾ ਹਰ ਮੇਲ ਲਹੋ ਵਡਿਆਈ, ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੈ ਤਾਂ ਤੁਝੈ ਆਰਾਧੀ, ਜੇ ਮਾਰ ਕੱਢੈ ਪੀ ਧਿਆਈ, ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ। ਕਹਿਣ ਲੱਗੇ ਝੱਖੜ ਝਾਂਗੀ ਮੀਂਹ ਵਰਸੈ, ਵਿੱਚੋਂ ਵਿੱਚੋਂ ਮੈਂ ਅਰਜ ਕਰ ਰਿਹਾ, ਪੀ ਗੁਰ ਦੇਖਣ ਜਾਈ, ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਸਾਹਿਬ ਕਹਿਣ ਲੱਗੇ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ, ਤੇਰੇ ਸੇਵਕ ਦੀ ਇਹ ਨਿਰਮਲ ਮਰਿਆਦਾ ਹੈ, ਜੀ ਪ੍ਰਾਣ ਤਨ ਧਨ ਤੇ ਪਿਆਰਾ, ਖੌਮੈ ਬੰਦ ਖਰ ਦੇਵਣ ਖਾਰਾ, ਚਰਨ ਕਮਲ ਸਿਉ ਲਾਗੋ ਨੇ, ਨਾਨਕ ਕੀ ਬੇਨੰਤੀ। ਇਹ ਸਤਿਗੁਰੂ ਨੇ ਕਿਹਾ ਕਿ ਸੇਵਕ ਦੀ ਪ੍ਰੀਤ ਔੜਕ ਨਿਭ ਗਈ, ਤੇ ਜਦੋਂ ਪ੍ਰੀਤ ਨਿਭ ਜਾਏ ਉਦੋਂ ਅਰਦਾਸ ਕਰੀਏ ਕਿਵੇਂ ਨਿਭ ਗਈ। ਹੁਣ ਅਗਲੀਆਂ ਤੁਕਾਂ ਨੇ ਸੇਵਕ ਕੀ ਔੜਕ ਨਿਭਕੀ ਪ੍ਰੀਤ ਅਖੀਰ ਤੱਕ ਨਿਭੀ, जीवत साहिब सेव्यो अपना चलते राख्यो चीत। जीवत साहिब सेव्यो अपना, जिस गुरमुख ने अपने ज्योंदियां साई नूं चेते रखिया है ते जदों दुनिया तो कूच कर लगदा उन्हूं साहिब ही चेते आउंदा है। जिस बंदे ने सारी जिंदगी परमात्मा नूं चेते नहीं कीता, साडे लोगां दी मजबूरी बनी होई है, सारी जिंदगी विषय भोगदा मर गया ते उस वेले अरदास सानू भी करनी पै जांदी कि जी ये सज्जन ये गुरमुख प्यारे असी क्योंकि इत्थे तां चलो रब दी कृपा है, जे जदों देश झाती मारी दी है जिन्ने पैसे उन्नियां डिग्रियां जबान नाल वधी जांदियां ने। जिस बंदे ने ज्योंदियां कदी गुरु ग्रंथ साहिब दी गोद च बैठ के रुमाल चुक के हुक्म नहीं लिया, गुरु नूं टिचरां करदा रहा, मरन तो बाद केड़े चरण कमलां दी थां पालदा। पर ए गल वखरी के गुरु फिर भी दयालु वे, ओ पापियां धक्कियां नूं भी थां दे जांदा है। चलते राख्यो चीत, जिस बंदे ने ज्योंदियां गुरु जपिया ओनूं मरदियां गुरु जरूर चेते आएगा। ये ज्योंदियां असल विच साडी तैयारी है कि मरदियां किते रब भुल ना जाए। एक बचन असीं पढ़ने आ बाबे फरीद दा, बड़ी वधी उहदे अर्थ कीते जो टीकाकारां ने दसे। सतगुरु ने एक दिन मेहर कीती, उहदे अर्थां विच एक नवीं जी गल वरती। उह शलोक है कि पहला पैरै फुलड़ा फल पी पछा रात, जो जगन लहन से साई कन्नो दात। इहदे अर्थ यह कीते गए आम तौर ते कि पहला पैर है फुलड़ा के रात दा पहला पैर ए इस तरह है कि जिवें खिड़े हुए फुलां नूं संग्रहणा। पहले पैर बंदगी करनी इस तरह है कि जिवें फुलां नूं कठियां करना। फल पी पछा रात ते पिछल रात बंदगी इस तरह जिवें रस नाल भरे हुए फलां नूं प्राप्त करना। असीं वख वख अर्थ करदे रहे कि पहला पैर जिहड़ा वह फुल ने, अखीरला पैर फल ने। इहदा मतलब इत्थे इह भी थोड़ा जिहा फर्क पैंदा रहा कि पहले पैर दी भगती विच केवल फुल घट रस है, पिछल पैर विच फल अधिक रस है। पर नहीं, इहनूं कदी डूंघाई नाल वाचो, फल तां ही बनेगा जे फुल होवेगा। तां जे फुल नहीं ते फल कित्थों बन जाणा है। जिस गुरमुख ने रात सौंदियां गुरु गुरु नहीं जपिया, सवेरे किन्ना अंदर दा टिकाण दा यतन करे अंदर नहीं जे टिकदा, पहली रात अंदर बीज बीज फुल उंगर जाए ते पिछल रात जदों तू जागे मुंह तेरा बाद विच खुले ते अंदरों गुरु दी आवाज पहला आउंदी होवे। क्योंकि फुल ही फल बनेगा, जे फुल नहीं तां फल किवें बनिया। साहब ने कहा पहला पैर है फुलड़ा फल पी पछा रात, पहला पैर तेरा इस तरह जिवें फुल इकट्ठे करने ने, फुल खिड़े ने, ते अमृत वेला इस तरह कि जिवें फलां दा रस मानना है। ते जे किते नूं जिंदगी विच टिका के देखिए, जिउंदे जी तेरी भगती इस तरह जिवें बीज बीज ना फुल खिड़े ने, ते मरदिया होया जांदिया भगती इस तरह जिवें जिंदगी दा तेनूं फल मिल गया। जीवत साहिब सेव्यो अपना, ज्योंदियां अपने साई नूं चेते रखिया, चलते राख्यो चीत। ते बस एक अरदास करिया करिए, सतगुरु साडा मरना सांभ लई। असी जिंदगी मंगने आ, जिंदगी दा तां ही लाभ जे मरन दी जाच आ जाए। बाबे ने बाणी च कहा, मरता मरता जग मुवा मर पे ना जानिया, कोई किन्ने अजे तीकरा किसे नूं मरना ही नहीं आया। हुण इत्थे थोड़ा जा रुकियो, साडा जन्म अगा किवें हुंदा। भाई गुरदास दी एक तुक हुंदी है कि जुग जुग मेर शरीर का, वासना बद्धा आवै जाए आवै जावै, फिर वटाइए ज्ञानी होए मर्म को पावे। जुग जुग मेर शरीर का, इत्थे मेर दा अखरी अर्थ करांगे, उच्चा उच्चे दा अर्थ करांगे आत्मा। हर एक जन्म दे विच मेरे शरीर दा जिहड़ा सुमेर है वह आत्मा है। ते इहनूं क्यों शरीर मिले, कहन लगे वासना बद्धा आवै जावे। जेड़ी मरदियां साडे अंदर वासना टिक जानी है ना प्यारियो, उस एक खिन दी वासना ने साडे अगले जन्म दा फैसला करना। ए बाणी दा फैसला है। यही कारण मैं कई बार बेनती करना, मन लो किसे सज्जन दा पता लग जाए भी इहदी मौत नेड़े आ गई, ਇਹ ਪਿਆ ਏ, ਡਾਕਟਰਾਂ ਨੇ ਕਹਿ ਦਿੱਤਾ ਕੁਝ ਦਿਨਾਂ ਦਾ ਮਹਿਮਾਨ ਏ, ਉਹਦੇ ਨੇੜੇ ਨੇ ਜਾ ਕੇ ਪੁੱਤਰ ਪੋਤਰੇ ਧੀਆਂ ਦੋਤਰੇ ਨਾ ਆਵਾਜ਼ਾਂ ਦੇਣ ਕਰਨ। ਇਹ ਨਾ ਕਿਹਾ ਜਾਏ ਬਾਪੂ ਪੋਤਾ ਆਇਆ ਈ, ਦੋਤਾ ਆਇਆ ਈ, ਜਾਂ ਘਰ ਦਾ ਆ ਜੀ ਆਇਆ ਈ। ਗੁਰਮੁਖੋ ਅਸੀਂ ਉਹਦੀ ਮਦਦ ਨਹੀਂ ਕਰਦੇ, ਉਹਦਾ ਨੁਕਸਾਨ ਪੈ ਕਰਨੇ। ਹੈ ਗੱਲ ਥੋੜੀ ਜੀ ਕਠੋਰ। ਉਹਦੀ ਸੁਰਤ ਉਸ ਵੇਲੇ ਮਰਨ ਕਿਨਾਰੇ ਅਖੀਰ ਵਾਲੇ ਫੈਸਲੇ ਤੇ ਪਹੁੰਚੀਏ, ਜੇ ਉਹਦਾ ਭਲਾ ਕਰ ਸਕਣੇ ਨਾ, ਉਹਦੇ ਕੰਨਾਂ ਕੋਲ ਬੈਠ ਕੇ ਉੱਚੀ ਉੱਚੀ ਗੁਰੂ ਜਪ। ਕੀ ਪਤਾ ਤੇਰਾ ਗੁਰੂ ਜਪਿਆ ਅੰਤਲਾ ਸਵਾਸ ਕਿਤੇ ਗੁਰੂ ਕਰਦਿਆਂ ਨਿਕਲ ਜਾਏ ਤੇ ਕਰੋੜਾਂ ਜਨਮਾਂ ਦੇ ਪਾਪ ਇੱਕ ਖਿੰਨ ਵਿੱਚ ਕੱਟੇ ਜਾ ਸਕਦੇ। ਜੇ ਵਾਸ਼ਨਾ ਰਹਿ ਗਈ ਤੇ ਬਾਬਾ ਜੀ ਨੇ ਬਾਣੀ ਚ ਸਾਰੇ ਬਚਨ ਕਹਿ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਵੇਸਵਾ ਜੋਨ ਵਲ ਵਲ ਉਹ ਤਰੈ। ਉਹ ਭਗਤ ਤਰਲੋਚਨ ਜੀ ਦਾ ਸ਼ਬਦ ਸਾਰਾ ਪੜ੍ਹਨੇ, ਪਰ ਚਲਤੇ ਰਾਖਿਓ ਚੀਤ ਹੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸ। ਫੁਰਨਾ ਫੁਰਨਾ ਹੀ ਜਨਮ ਹੈ, ਫੁਰਨਾ ਹੀ ਸੰਸਾਰ ਹੈ। ਕਿਉਂ ਸਾਡੇ ਅੰਦਰ ਨਹੀਂ ਇਸ ਨਾਮ ਵਾਲੇ ਪਾਸੇ ਤੁਰਦੇ? ਆ ਕੰਪਿਊਟਰ ਹੈ, ਕਿਉਂਕਿ ਤੁਸੀਂ ਤਾਂ ਬਹੁਤ ਇਹਦੀ ਜਾਣਕਾਰੀ ਸਾਰੇ ਚਲਾਉਂਦੇ ਹੋ। ਮੈਨੂੰ ਕੋਈ ਇਹਦੇ ਸੰਬੰਧੀ ਪਤਾ ਨਹੀਂ, ਪਰ ਇੱਕ ਗੱਲ ਮੈਂ ਜ਼ਰੂਰ ਸਮਝੀ ਇਹਦੇ ਚੋਂ ਕਿ ਜੇ ਕੰਪਿਊਟਰ ਮਾੜਾ ਹੋਵੇ ਤੇ ਜਿੰਨੀ ਵੱਧ ਉਹਦੇ ਵਿੱਚ ਅਸੀਂ ਫਾਈਲਸ ਇਕੱਠੀਆਂ ਕਰਾਂਗੇ, ਓਨਾ ਉਹ ਘੱਟ ਚੱਲੇਗਾ, ਰੁਕਣਾ ਸ਼ੁਰੂ ਕਰਦਾ ਹੈਗਾ। ਤੇ ਫਿਰ ਕਹਿੰਦੇ ਇੱਕ ਕੰਮ ਕਰੋ, ਜਿਤਨੀਆਂ ਵੱਧ ਫਾਈਲਾਂ ਨੇ ਫਾਈਲਸ ਨੇ ਉਹ ਡਿਲੀਟ ਕਰ ਦਿਓ, ਜਿਤਨੀਆਂ ਜ਼ਿਆਦਾ ਡਿਲੀਟ ਕਰਾਂਗੇ ਓਨਾ ਤੇਜ਼ੀ ਨਾਲ ਚੱਲੇਗਾ। ਅੰਦਰ ਕੀ ਹੈ ਨਾਮ ਚੱਲਣ ਵਾਲਾ? ਅਸੀਂ ਬਗੈਰ ਮਤਲਬ ਤੋਂ ਲੋਕਾਂ ਦੀਆਂ ਫਾਈਲਸ ਆਪਣੇ ਦਿਮਾਗ 'ਚ ਇਕੱਠੀਆਂ ਕੀਤੀਆਂ, ਫਲਾਣੇ ਦੀ ਕੁੜੀ, ਫਲਾਣੇ ਦਾ ਮੁੰਡਾ, ਫਲਾਣੇ ਦਾ ਆ, ਤੇ ਜਦੋਂ ਸਿਮਰਨ 'ਚ ਬਹਿੰਦੇ ਹਾਂ ਇਹ ਹੀ ਸਾਨੂੰ ਅੱਗੋਂ ਰੋਕ ਕੇ ਖਲੋ ਜਾਂਦੇ। ਜੇ ਤੂੰ ਕੰਪਿਊਟਰ ਚਲਾਉਂਦੇ ਆ, ਵਾਧੂ ਫਾਈਲਾਂ ਡਿਲੀਟ ਕਰ ਦਿੰਦੇ ਨਾਮ ਤੇ ਬਹਿਣ ਤੋਂ ਪਹਿਲਾਂ, ਕੱਢ ਦੇ ਸਾਰੀਆਂ ਫਾਈਲ ਜਿਹੜੀਆਂ ਤੇਰੇ ਅੰਦਰ ਨੂੰ ਚੱਲਣ ਨਹੀਂ ਦਿੰਦੀਆਂ, ਫਿਰ ਦੇਖੀ ਨਾਮ ਅੰਦਰ ਵਾਲਾ ਨਾਮ ਵੱਲ ਕਿਵੇਂ ਦੌੜਦਾ। ਇੱਕ ਫੁਰਨਾ ਹੀ ਹੈ ਜਿਹੜਾ ਸੰਸਾਰ ਹੈ, ਹੋਰ ਕੋਈ ਸੰਸਾਰ ਨਹੀਂ, ਤੇ ਸੰਸਾਰ ਉਹੀ ਹੈ ਜਿਹਦੇ ਨਾਲ ਸਾਡਾ ਲਗਾਅ ਬਣਦਾ, ਬਾਕੀ ਕੋਈ ਸੰਸਾਰ ਨਹੀਂ। ਇਸ ਗੱਲ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ। ਸੜਕ ਤੇ ਜਾਂਦਿਆਂ ਹਜ਼ਾਰਾਂ ਕਾਰਾਂ ਸਾਡੇ ਕੋਲੋਂ ਲੰਘੀਆਂ, ਪਰ ਕਿਸੇ ਬੰਦੇ ਨੂੰ ਦੇਖ ਕੇ ਚੰਗਾ ਮੰਦਾ ਫੁਰਨਾ ਬਣਿਆ? ਇੱਕ ਖਿੰਨ ਲਈ ਅੱਖਾਂ ਸਾਹਮਣੇ ਆ ਗਿਆ, ਪਰਤ ਕੇ ਆਇਆ ਨਹੀਂ। ਦੁੱਖ ਸੁੱਖ ਵੀ ਉਹਦਾ ਮਹਿਸੂਸ ਹੁੰਦਾ ਜਿਹਦੇ ਨਾਲ ਸਾਡਾ ਲਗਾਓ ਹੁੰਦਾ, ਜਿਹਦੇ ਨਾਲ ਲਗਾ ਨਹੀਂ ਉਹਦਾ ਦੁੱਖ ਸੁੱਖ ਕਾਹਦਾ। ਗੁਰਮੁਖੋ ਬੇਨਤੀ ਕਰਾਂ, ਵਾਸ਼ਨਾ ਹੀ ਅਗਲਾ ਜਨਮ ਹੈ, ਵਾਸ਼ਨਾ ਹੀ ਅਗਲਾ ਗੇੜਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਫਿਰ ਫਿਰ ਫੇਰ ਵਟਾਈਏ, ਪਰਤ ਪਰਤ ਕੇ ਵਾਸ਼ਨਾ ਜਨਮ ਦਿੰਦੀ ਏ। ਗਿਆਨੀ ਹੋਏ ਮਰਨ ਕੋ ਪਾਵੇ, ਕੋਈ ਗਿਆਨਵਾਨ ਬੰਦਾ ਇਸ ਨੂੰ ਜਾਣਦਾ ਹੈ। ਮੈਂ ਇੱਕ ਉਦਾਹਰਨ ਦੇਣ ਲੱਗਾ, ਪਹਿਲਾਂ ਮੈਂ ਖਿਮਾ ਮੰਗ ਲਾਂ, ਕਿਤੇ ਹੋ ਸਕਦਾ ਕਈਆਂ ਨੂੰ ਇਹ ਗੱਲ ਪਾਏ ਨਾ, ਕਿਉਂਕਿ ਅਸੀਂ ਕਈ ਵਾਰੀ ਗੱਲ ਸੁਣਨੂੰ ਤਿਆਰ ਨਹੀਂ ਹੁੰਦੇ, ਸ਼ਬਦ ਖਿੰਦੂ ਆਉਣ ਦੀ ਦੇਰ ਏ, ਸਾਡੇ ਪਾਰੇ ਇੱਕੋ ਦਮ ਚੜ ਜਾਂਦੇ ਹਨ। ਉਹ ਗੁਰਮੁਖੋ ਕਿਸ ਦੁਨੀਆਂ 'ਚ ਜੀਨੇ ਪਏ ਅਸੀਂ? ਕਦੀ ਗੁਰੂ ਗ੍ਰੰਥ ਸਾਹਿਬ ਦੀ ਗੋਦ 'ਚ ਬੈਠ ਕੇ ਦੇਖੋ, ਤੁਹਾਡਾ ਗੁਰੂ ਤਾਂ ਤੱਤੀ ਤਵੀ ਤੇ ਬੈਠ ਕੇ ਵੀ ਚੰਦੂ ਨੂੰ ਮਾੜਾ ਨਹੀਂ ਸੀ ਕਹਿੰਦਾ ਪਿਆ, ਜਹਾਂਗੀਰ ਨੂੰ ਸ਼ਰਾਬ ਤਾਂ ਨਹੀਂ ਦਿੱਤਾ? ਤੂੰ ਆਪਣੇ ਜੀਵਨ ਨੂੰ ਇਤਨਾ ਕੁ ਉੱਚਾ ਚੁੱਕ ਰੂਹਾਨੀਅਤ ਪੱਖੋਂ, ਇੱਕ ਥਾਂ ਤੇ ਜਿੱਥੇ ਹੁਣ ਬਾਣੀ ਤੁਸੀਂ ਪੜ੍ਹਦੇ ਹੋ, ਅਰ ਜਿੱਦਣ ਆਉਂਦੇ ਨੇ ਨਾ ਆ ਅੰਮ੍ਰਿਤ ਬਚਨ ਹੁੰਦਾ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਅਰਥ ਮੈਂ ਵੀ ਕਰ ਦਿਆਂਗਾ, ਪਰ ਜੇ ਮੇਰੀਆਂ ਨਜ਼ਰਾਂ ਨੂੰ ਕੋਈ ਦੇਖੇ, ਰੱਬ ਨੇ ਅੱਖਾਂ ਦੋ ਦਿੱਤੀਆਂ ਸਨ, ਜੋਤਾਂ ਦੋ ਨਹੀਂ ਸਨ ਦਿੱਤੀਆਂ। ਕਹਿਣ ਲੱਗੇ ਮੈਂ ਤੈਨੂੰ ਅੱਖਾਂ ਦੋ ਦਿੱਤੀਆਂ ਨੇ ਪਰ ਜੋਤ ਇੱਕ ਦਿੱਤੀ ਏ, ਸੰਸਾਰ ਤੈਨੂੰ ਦੋ ਵਿੱਚ ਦਿਸੇਗਾ, ਪਰ ਯਾਦ ਰੱਖੀ ਜਿਵੇਂ ਅੱਖਾਂ ਦੋ ਵਿੱਚੋਂ ਜੋਤ ਇੱਕ ਵੇਖੀ ਜਾਂਦਾ, ਇਸ ਦਵੈਸ਼ ਵਿੱਚੋਂ ਵੀ ਇੱਕ ਰੱਬ ਦੀ ਜੋਤ ਦੇਖੀ ਜਾਏ। ਉਸ ਸਾਧੂ ਦਾ ਨਾਮ ਸੀ ਰਾਮਕਿਸ਼ਨ ਪਰਮਹੰਸ, ਸ਼ਾਇਦ ਕਈ ਸੱਜਣਾਂ ਨੇ ਨਾਮ ਸੁਣਿਆ ਹੋਣਾ। ਕਲਕੱਤੇ ਮੰਦਿਰ ਦੇ ਇੱਕ ਪੁਜਾਰੀ ਸਨ, ਵਿਵੇਕਾਨੰਦ, ਸਵਾਮੀ ਵਿਵੇਕਾਨੰਦ, ਜਿਨ੍ਹਾਂ ਦਾ ਪਹਿਲਾ ਨਾਮ ਸੀ ਨਰਿੰਦਰ। ਉਹ ਇੰਨੇ ਤਾਰਕਕ ਸਨ, ਹਰ ਗੱਲ ਤੇ ਤਰਕ ਕਰਦੇ ਸਨ, ਤੇ ਇੱਕ ਦਿਨ ਉਹਨਾਂ ਚੁਰਸਤੇ ਵਿੱਚ ਖਲੋ ਕੇ ਕਹਿ ਦਿੱਤਾ ਕਿ ਲੰਘਦਿਆਂ ਨੂੰ ਕਿ ਲੋਗੋ संसार 20वीं सदी में प्रवेश कर रहा है, 20वीं सदी आ रही सी, दुनिया 20वीं सदी च प्रवेश कर दिए, तुसी अजे भी धर्म के अंधविश्वास से फसे हो। ते रामकृष्ण परमहंस ने लंघ दिया आवाज सुन के क्या बेटा रुक जा, की कह रहे हैं? कह लगा मैं कह रहा वा धर्म का अंधविश्वास है। कह लगे पुत्र तेन कहन दे शब्द नहीं आंदे, अपने शब्द ठीक कर। की कह लगे धर्म तो हुंदा ही अंधविश्वास है, पर अंधे उत्ते विश्वास ना करे। धर्म की है ब्लाइंड फेथ है। अज हम साडे सज्जन साडा जोर लगा हुंदा भी आ जिहड़ा गुरु ग्रंथ साहिब ने बचन कहा ना साइंस ने सिद्ध कर दिता, फिर असीं खुश होके कहने साइंस आप ही कहिंदी। कईआं ने भी कहा केस रखो आप विटामिन मिलणगे, केस रखो शरीर नूं आ एनर्जी मिलेगी। ते अज दा तारक कह सकदा जे केस रख के एनर्जी लैनी है ते मैं आ चार कैप्सूल क्यों ना विटामिन दे खाला, मैनू की लोड़ है? इहो जिहियां थोथियां गल्लां ना करिए। धर्म इक विश्वास दा नाम है। एक सुहागण ने अपने खत्थां च चूड़ा पाया, मांग च संदूर भरिया, ते जे उन्हूं लंघदिआं पुछे भी तेरे इस केसां विच पए होए संदूर दा की अर्थ है, ओ की दसेगी भी एदे विचों विटामिन मिलने ने? नहीं, ओ इको उत्तर देगी संदूर प्रतीक है कि मेरा साईं मेरा मालिक जिउंदा है। ते सिखा जदों तू ककार पा के तुरने एदे कोई अर्थ नहीं, एदे अर्थ ने मेरा कलगी वाला मेरे सिर ते खलोता। विश्वास है, तर्क नहीं। ए बाबे नानक तो तर्क ते विश्वास चलिया। तर्क ने कहा सी किकर नूं कंडे लगदे ने, विश्वास ने कह इन्हां नूं भरोसा नहीं मठियाई लगदी है। उस दिन तो शुरू होया तर्क ते विश्वास, ते अज तीकरां साडे विच पैरलल दोनों चीजां चलियां आउंदियां। एक विश्वास वाले ने उन्हां कहा बेटा धर्म तो होता ही अंधविश्वास है, पर अंधे पे विश्वास मत करो। धर्म तो है अंधविश्वास, अंधे ते भरोसा ना करी, सुजाखे उत्ते इन्ना यकीन बना के तुरी के ब्लाइंड फेथ होवे। जेड़ी मैं बेनती करनी चाहना असल विच वासना, वासना ही ता साडे अगले जन्म दा राह भी बना दी है। ओ इन्ने स्याणे सौन स्वामी रामकृष्ण परमहंस उन्हां कोल छेती कीत्यां कोई राम शब्द नहीं सी कहिंदा, जदों राम शब्द कहिंदा सी बेहोश हो जांदे सन। लू कंडा जिहड़ा सी राम राम विच इको दम कंबन लग पैंदा सी, राम शब्द कहना ते अखां विचों नीर दी झड़ी लग जानी। पर जदों किसी ने ब्रह्म ज्ञान की गल करनी ते रामकृष्ण ने गल्लां करदियां करदियां कथा करदियां करदियां इको दम विचों उठ के कहना अपनी घरवाली शारदा आज पकाया क्या है, रसोई च की तैयार किया है? चेलिया ने कहना इन्ना उच्चा ब्रह्म ज्ञान दियां गल्लां करदा ते जीव दे रस्ते टिके? इको दम किचन च दौड़िया रसोई च चौंके चाके पुछदा बनाया की? एक दिन घरवाली ने कह दिता स्वामी एक लज्जा जरूर आउंदी है जदों तुसी परमार्थ दी गल करदे आ खाने बारे पुछदे हो ते लोक की कहिंदे ने? गंभीर हो के क्या कहन लगे हर तरह दी वासना खत्म हो चुकी है, जीण लई वासना चाहीदी है, मलीन वासना कोई नहीं मेरे अंदर रही। मैं जे जिउना पिया ते सिर्फ एक जीव दे अन्न दे स्वाद खातर जीना वा, पर एक गल मैं तेनू दस दिया जिस दिन मेरी मौत आवेगी तीन दिन पहला मैं रोटी भी छड़ जावांगा। मैं उन्हां दा सारा जीवन मैनू पढ़न दा मौका मिलिया क्योंकि मैं नहीं यतन करदा भी इन्नी संकीर्णता बनाओ किसी नूं पढ़ना नहीं। उन्हें कहा जिस दिन मेरी मौत आवेगी चेते रखी मैं इस वासना दे बंधन नूं भी तोड़ जावांगा। उन्हें परत के ना पुछिया घरवाली ने, ते एक दिन प्रशादा लैके गई ते परमहंस बैठे सन, ते जदों जाके क्या स्वामी भोजन अखां पथराइयां सन, फिर हला के क्या भोजन, बस जबान नाल इको गल कही किस भोजन की गल करनी है, नहीं हुण इस भोजन तो मैं नाता तोड़ चुका हूं। एक वासना है जिहड़ी सानूं जींदियां रख दीए ते अगां तोड़दी है। धन गुरु अर्जुन साहब कहिंदे सेवक ओह वे जिहड़ा पहले पैर सारी जवानी विच गुरु गुरु जपदा रहा ते जिदन अंतला श्वास निकले ते ओ जन भी वाहिगुरु दा ही निकले, ओदन गुरु चेते आवे। एवे ओड़क प्रीत साहब ने वचन किते कि सेवक की ओड़क निभगी प्रीत, जीवत साहेब सेव्यो अपना, चलते राख्यो चीत। ज्यौंदियां भी गुरु भुलिया ना, ते सेवक जदो तत्ती तवी ते बैठा उदो भी कहन लगा कि तेरा किया मीठा लागे, हर नाम पदार्थ नानक मांगे। उथे बैठिया भी इको सी कि परमात्मा दी याद हिरदे विच टिकी रही। गुरमुखो आओ स्वामी बन दा यतन ना करिए, आपां भी सेवक बन दा यतन करिए। स्वामी नूं उत्तर देना पै सकदा है, सेवा नूं खिमा नहीं मिलदी हुंदी है, खिमा ही मिलदी उदास नूं। सतगुरु कृपा करन किते ए साडे अंदर दी प्रीत बन जाए, ते ए ओड़क तप निब जाए, अंतले समय तक पहुंच जाए। ते इस तो अगे इस शब्द दियां आरंभ वालियां तुकां असी कल नूं विचारांगे। मान मोह और लोभ विकारा बियो चीत ना कालियो। सेवक हंकार विच नहीं, सेवक मोह विच नहीं, सेवक लोभ विच नहीं, ते गुरमुखो परमात्मा दा सेवक कदी भी बियो दा अर्थ एक रब तो बिना दूजे वाले पासे कदी चित नूं लिजांदा नहीं। अज इतनियां कु बेनतियां प्रवान करियो, खोईयां फुल्लां बख्श देनियां। वाहिगुरु जी का खालसा, वाहिगुरु।